ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪੰਜਵਾ। ਬੀਜ ਮੰਤਰ ਹਰ ਕੀਰਤਨ ਗਾਓ, ਆਗੈ ਮਿਲੀ ਨਿਥਾਵੇ ਥਾਓ। ਗੁਰ ਪੂਰੇ ਕੀ ਚਰਣੀ ਲਾਗ, ਜਨਮ ਜਨਮ ਕਾ ਸੋਇਆ ਜਾਗ। ਬੀਜ ਮੰਤਰ ਹਰ ਕੀਰਤਨ ਗਾਓ, ਆਗੈ ਮਿਲੀ ਨਿਥਾਵੇ ਥਾਓ। ਗੁਰ ਪੂਰੇ ਕੀ ਚਰਣੀ ਲਾਗ, ਜਨਮ ਜਨਮ ਕਾ ਸੋਇਆ ਜਾਗ। ਹਰ ਹਰ ਜਾਪ ਜਪਲਾ, ਗੁਰ ਕਿਰਪਾ ਤੇ ਹਿਰਦੈ ਵਾਸੈ, ਭਉ ਜਲ ਪਾਰ ਪਰਲਾ। ਹਰ ਹਰ ਜਾਪ ਜਪਲਾ, ਗੁਰ ਕਿਰਪਾ ਤੇ ਹਿਰਦੈ ਵਾਸੈ, ਭਉ ਜਲ ਪਾਰ ਪਰਲਾ। ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਵਾਜ, ਚਵਰ ਛਤਰ ਤਖਤ ਦੇ ਮਾਲਕ, ਸਰਬ ਕਲਾ ਸਮਰੱਥ, ਭਗਤ ਵਸ਼ਲ ਪਤਿਤ ਪਾਵਨ, ਕਰੁਣਾ ਨਿਧਾਨ ਵਾਲੀਏ ਕੁਲ ਆਲਮ, ਧੰਨ 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 ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ, ਸਮਰੱਥ ਦਾਤਾਰ ਮਾਲਕ ਪਿਤਾ ਪਾਤਸ਼ਾਹ ਜੀ ਦੀ ਪਾਵਨ ਨਿੱਘੀ ਗੋਦ ਦੇ ਅੰਦਰ ਗਰੀਬ ਨਵਾਜ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਬਾਣੀ ਕੇ ਬੋਹਿਤ ਸ਼ਹੀਦਾਂ ਦੇ ਸਰਤਾਜ ਪਾਤਸ਼ਾਹ ਜੀ ਦੇ ਪਾਵਨ ਮੁਬਾਰਕ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ, ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਘਰ ਦਰ ਤੋਂ ਅੰਮ੍ਰਿਤ ਵੇਲੇ ਜੋ ਆਵਾਜ਼ਾਂ ਪ੍ਰਾਪਤ ਹੋਇਆ, ਉਸ ਪਾਵਨ ਗੁਰੂ ਕੇ ਸ਼ਬਦ ਦੀ ਵਿਚਾਰ ਸਰਵਣ ਕਰਨ ਵਾਸਤੇ, ਸਾਹਿਬ ਦੀਆਂ ਖੁਸ਼ੀਆਂ ਵਡਿਆਈਆਂ ਨੂੰ ਪ੍ਰਾਪਤ ਕਰਨ ਵਾਸਤੇ ਦਾਤਾਰ ਜੀ ਦੇ ਪਾਵਨ ਅਸਥਾਨ 'ਤੇ ਬੜੀ ਭਾਵਨਾ ਸਹਿਤ ਸਰੀਰ ਕਰਕੇ ਸੁਰਤ ਕਰਕੇ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਖਾਲਸਾ ਜੀ, ਆਓ ਸਾਹਿਬ ਪਾਤਸ਼ਾਹ ਜੀ ਨੇ ਰੋਜ਼ਾਨਾ ਦੀ ਤਰ੍ਹਾਂ ਤਰਸ ਕੀਤਾ ਹੈ, ਇਲਾਹੀ ਬਾਣੀ ਦੇ ਕੀਰਤਨ ਸਰਵਣ ਹੋਏ ਨੇ, ਦਰਗਾਹੀ ਗੁਰੂ ਕੇ ਪਾਵਨ ਬਚਨ ਹੁਕਮਨਾਮਾ ਸਾਹਿਬ ਦੀ ਵਿਚਾਰ ਦਾ ਸਮਾਂ ਹੋਇਆ ਹੈ। ਅਰਦਾਸ ਕਰੀਏ ਕਿ ਮਾਲਕ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਿਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਬਖਸ਼ਣਾ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਬਖਸ਼ਿਓ, ਕੁਝ ਕਹਿਣ ਦਾ ਕੁਝ ਸੁਣਨ ਦਾ ਬਲ ਬਖਸ਼ਿਸ਼ ਕਰਿਓ। ਆਓ ਸਮੁੱਚੇ ਬ੍ਰਹਿਮੰਡ ਵਿੱਚੋਂ ਦ੍ਰਿਸ਼ਟ ਅਦ੍ਰਿਸ਼ਟ ਰੂਪ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ 'ਤੇ ਸਾਹਿਬ ਜੀ ਦੇ ਪਾਵਨ ਦਰਸ਼ਨ ਦੀਦਾਰ ਕਰਨ ਵਾਸਤੇ ਜਿੱਥੇ ਵੀ ਜੁੜ ਮਿਲ ਬੈਠੇ ਹੋ, ਆਓ ਭਾਵਨਾ ਸਹਿਤ ਇੱਕ ਦਫ਼ਾ ਉਚਾਰਨ ਕਰੋ ਔਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਬੀਜ ਮੰਤਰ ਹਰ ਕੀਰਤਨ ਗਾਓ,
ਗਰੀਬ ਨਿਵਾਜ ਧੰਨ ਸਤਿਗੁਰੂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਅੱਜ ਅੰਮ੍ਰਿਤ ਵੇਲੇ ਜੋ ਦਰਗਾਹੀ ਫਰਮਾਨ ਬਖਸ਼ਿਸ਼ ਕੀਤੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 891 ਅੰਗ ਤੇ ਰਾਮਕਲੀ ਰਾਗ ਅੰਦਰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਨਿਵਾਜਦਿਆਂ ਜੋ ਬਖਸ਼ਿਸ਼ਾਂ ਕੀਤੀਆਂ ਜਦੋਂ ਅਸੀਂ ਭਾਵ ਅਰਥ ਤਹਿਤ ਦੇਖਦੇ ਹਾਂ ਗਰੀਬ ਨਿਵਾਜ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਰਹਾਉ ਦੀਆਂ ਪਾਵਨ ਪੰਕਤੀਆਂ ਅੰਦਰ ਉਪਦੇਸ਼ ਬਖਸ਼ਦੇ ਨੇ ਕਿ ਹੇ ਮੇਰਿਆ ਮਨਾ ਇੰਜ ਕਰ ਉਸ ਕਰਤਾ ਅਕਾਲ ਪੁਰਖ ਪਰਮੇਸ਼ਰ ਨੂੰ ਜਪ ਲਾ। ਤੇ ਇਹ ਵੀ ਗੱਲ ਬਿਲਕੁਲ ਸੱਚ ਹੈ ਕਿ ਜੇ ਤੂੰ ਜਪੇਗਾ ਤਾਂ ਤੂੰ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ। ਜਪਣ ਤੋਂ ਬਿਨਾਂ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਤੇਰੇ ਕੋਲ ਹੋਰ ਕੋਈ ਚਾਰਾ, ਕੋਈ ਰਸਤਾ, ਕੋਈ ਉਪਾਅ, ਕੋਈ ਯਤਨ ਨਹੀਂ ਹੈ। ਤਾਂ ਗਰੀਬ ਨਿਵਾਜ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੋ ਇਸ ਪਾਵਨ ਸ਼ਬਦ ਅੰਦਰ ਭਾਵ ਅਰਥ ਰੱਖਦੇ ਨੇ ਅਤੇ ਨਾਲ ਨਾਲ ਮਹਾਰਾਜ ਪਾਤਸ਼ਾਹ ਅੱਗੇ ਚੱਲ ਕੇ ਜੋ ਕਿਰਪਾ ਕਰਨਗੇ ਸਾਡੇ ਤੁਹਾਡੇ 'ਤੇ ਕਿ ਸੰਸਾਰ ਦੇ ਬੜੇ ਧਰਮ ਗ੍ਰੰਥਾਂ ਨੇ ਉਸ ਬ੍ਰਹਮ ਦੀ ਗੱਲ ਕੀਤੀ ਹੈ, ਬੜੇ ਧਰਮ ਗ੍ਰੰਥਾਂ ਨੇ ਕਰਮ ਕਾਂਡ ਦੀ ਗੱਲ ਵੀ ਕੀਤੀ ਹੈ, ਯੋਗ ਮਤ ਦੀ ਗੱਲ ਵੀ ਕੀਤੀ, ਉਪਾਸ਼ਨਾ ਦੀ ਗੱਲ ਵੀ ਕੀਤੀ, ਜਾਂ ਜਿਵੇਂ ਕਿਸੇ ਧਰਮ ਦੇ ਅਹਿਲਕਾਰਾਂ ਨੂੰ ਸਮਝ ਆਈ, ਉਸ ਧਰਮ ਦੇ ਆਗੂਆਂ ਨੂੰ ਸਮਝ ਆਈ, ਅਵਤਾਰਾਂ ਨੂੰ ਸਮਝ ਆਈ, ਉਹਨਾਂ ਨੇ ਉਸ ਤਰ੍ਹਾਂ ਦਾ ਉਪਦੇਸ਼ ਆਪਣੀ ਉਮਤ ਨੂੰ ਦਿੱਤਾ। ਪਰ ਸੱਚ ਇਹ ਹੈ ਕਿ ਜਿੰਨੇ ਮਰਜ਼ੀ ਕਰਮ ਕਾਂਡ ਕਰ, ਜਿੰਨੇ ਮਰਜ਼ੀ ਧਰਮ ਗ੍ਰੰਥ ਪੜ੍ਹ, ਪਰ ਛੁਟਕਾਰਾ ਜਿਹੜਾ ਹੈ ਉਹ ਨਾਮ ਦੇ ਨਾਲ ਹੀ ਹੋਵੇਗਾ। ਅਖੀਰ ਮਹਾਰਾਜ ਜੀ ਇਹ ਵੀ ਸਮਝਾਉਣਗੇ ਕਿ ਤੇਰੇ ਕੋਲ ਸਿਆਣਪਾਂ ਬਹੁਤ ਨੇ, ਤੇਰੇ ਕੋਲ ਚਤੁਰਾਈਆਂ ਬਹੁਤ ਨੇ। ਠੀਕ ਹੈ, ਸੰਸਾਰ ਦੇ ਵਿੱਚ ਸਿਆਣਪਾਂ ਚਾਹੀਦੀਆਂ ਹੈ, ਕਿਉਂਕਿ ਬਿਨਾਂ ਸਿਆਣਪ ਤੋਂ ਇਹ ਗ੍ਰਸਥ ਜੀਵਨ, ਇਹ ਕਾਰੋਬਾਰ, ਇਹ ਕਿਰਤ ਜਿਹੜੀ ਨਹੀਂ ਚੱਲੇਗੀ। ਚਤੁਰਾਈ ਵੀ ਚਾਹੀਦੀ ਹੈ, ਕਿਤੇ ਐਸਾ ਨਾ ਹੋਵੇ ਤੈਨੂੰ ਤੁਰੇ ਜਾਂਦੇ ਨੂੰ ਹਰ ਕੋਈ ਠੱਗ ਜਾਵੇ। ਪਰ ਯਾਦ ਰੱਖੀਂ, ਇਸ ਮਾਤ ਲੋਕ 'ਤੇ ਭਲੀਆਂ ਚੀਜ਼ਾਂ ਹੋਣਗੀਆਂ ਜੇ ਆਪਣੀ ਹੱਦ ਦੇ ਅੰਦਰ ਰਹਿਣ। ਪਰ ਜੇ ਤੂੰ ਕਵੇਂ ਇਹਨਾਂ ਸਿਆਣਪਾਂ, ਇਹਨਾਂ ਚਤੁਰਾਈਆਂ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ ਤਾਂ ਫਿਰ ਤੂੰ ਹਨੇਰੇ ਦੇ ਵਿੱਚ ਹੈ। ਅੱਗੇ ਚੱਲ ਕੇ ਮਹਾਰਾਜ ਫਿਰ ਜੋ ਅਸੀਸ ਬਖਸ਼ਣਗੇ, ਥੋੜ੍ਹਾ ਜਿਹਾ ਭਾਵ ਅਰਥ ਮੈਂ ਜ਼ਿਕਰ ਕਰ ਰਿਹਾ। ਅਖੀਰ ਮਹਾਰਾਜ ਜੀ ਸਾਨੂੰ ਤੁਹਾਨੂੰ ਕਹਿਣਗੇ ਕਿ ਹੇ ਭਲੇ ਪੁਰਖੋ, ਜਿਨ੍ਹਾਂ ਨੇ ਜਪ ਲਿਆ, ਉਹ ਜਪਦਿਆਂ ਜਪਦਿਆਂ ਸੁਰਤ ਕਰਕੇ ਵੀ ਉਸ ਕਰਤਾ ਪਰਮੇਸ਼ਰ ਦੇ ਅੰਦਰ ਟਿਕ ਗਏ, ਅਤੇ ਜਿਸ ਵਕਤ ਉਹਨਾਂ ਨੇ ਸਰੀਰ ਛੱਡਿਆ, ਕਿਉਂਕਿ ਇਹ ਸਰੀਰ ਦਾ ਚੋਲੜਾ ਹੈ, ਅਸੀਂ ਤੁਸੀਂ ਸਾਰਿਆਂ ਨੇ ਇੱਕ ਦਿਨ ਇਹਨੂੰ ਤਿਆਗਣਾ, ਇੱਕ ਦਿਨ ਲਾਉਣਾ ਹੈ। ਜਾਣਾ ਕਿੱਥੇ ਹੈ, ਜਾਣਾ ਕਿਵੇਂ ਹੈ, ਅਤੇ ਜਾਣ ਦਾ ਤਰੀਕਾ ਕੀ ਹੈ, ਇਹ ਸਾਰੇ ਆਪੋ ਆਪਣੀ ਸਮਝ ਮੁਤਾਬਕ ਕਰਮ ਕਰ ਰਹੇ ਨੇ। ਕਿਸੇ ਨੂੰ ਕੁਛ ਦਿਸ ਰਿਹਾ, ਕਿਸੇ ਨੂੰ ਕੁਛ ਦਿਸ ਰਿਹਾ, ਪਤਾ ਨਹੀਂ ਲੱਗ ਰਿਹਾ ਜਾਣਾ ਕਿੱਥੇ ਹੈ। ਅਤੇ ਕਈ ਤਾਂ ਇਸ ਤਰ੍ਹਾਂ ਵੀ ਮੁਨਕਰ ਹੋ ਗਏ ਕਿ ਨਹੀਂ ਜੀ, ਅੱਗੇ ਜਾਣਾ ਹੀ ਕਿਤੇ ਨਹੀਂ, ਅਗਲੀ ਦੁਨੀਆ ਹੀ ਕੋਈ ਨਹੀਂ ਹੈ। ਪਰ ਪਾਤਸ਼ਾਹ ਜੀ ਕਹਿੰਦੇ, ਨਹੀਂ ਭਲਿਆ ਪੁਰਖਾ, ਤੂੰ ਜਦੋਂ ਜਪੇਗਾ ਸੁਰਤ ਕਰਕੇ ਵੀ ਉਹਦੇ ਵਿੱਚ ਟਿਕੇਗਾ, ਅਤੇ ਅਖੀਰ ਜੋਤ ਰੂਪ ਹੋ ਕਰਕੇ ਵੀ ਉਸ ਕਰਤਾ ਪਰਮੇਸ਼ਰ ਦੇ ਅੰਦਰ ਤੂੰ ਟਿਕ ਜਾਣਾ ਕਰੇਗਾ। ਸੋ ਮਹਾਰਾਜ ਜੀ, ਜਪਣਾ ਕੀ ਹੈ, ਜਪਣਾ ਕਿਵੇਂ ਹੈ, ਕਿਹੜਾ ਐਸਾ ਸ਼ਬਦ ਹੈ ਜਿਹਨੂੰ ਹਿਰਦੇ ਦੇ ਅੰਦਰ ਟਿਕਾਉਣਾ ਹੈ, ਤਾਂ ਪਾਤਸ਼ਾਹ ਜੀ ਪ੍ਰਾਰੰਭਤਾ ਕਰਦੇ, ਬੀਜ ਮੰਤਰ ਹਰ ਕੀਰਤਨ ਗਾਓ, ਕਿ ਉਸ ਹਰੀ ਕਰਤਾ ਪਰਮੇਸ਼ਰ ਦਾ ਕੀਰਤਨ ਕਰ। ਅਤੇ ਕੀਰਤਨ ਜ਼ਰੂਰੀ ਨਹੀਂ ਕਿ ਤੇਰੇ ਕੋਲ ਸਾਜ਼ ਹੋਣ ਜਾਂ ਤੈਨੂੰ ਸਾਜ਼ ਵਜਾਉਣੇ ਆਉਂਦੇ ਹੋਣ, ਫਿਰ ਹੀ ਤੂੰ ਕੀਰਤਨ ਕਰ ਸਕਦਾ। ਨਹੀਂ, ਤੇਰੇ ਅੰਦਰ ਵੀ ਇੱਕ ਅਨਹਦ ਨਾਦ ਹੈ, ਤੇਰੇ ਅੰਦਰ ਵੀ ਇੱਕ ਸਾਜ਼ ਵੱਜਦਾ ਹੈ। ਜੇ ਤੈਨੂੰ ਉਸ ਸਾਜ਼ ਦੀ ਵੀ ਹਾਲੇ ਤੱਕ ਉਸ ਅਨਹਦ ਨਾਦ ਦੀ ਵੀ ਸਮਝ ਨਹੀਂ ਆਈ, ਕਿਉਂਕਿ ਉਹਨੂੰ ਸਮਝਣ ਵਾਸਤੇ ਵੀ ਇਕਾਗਰਤਾ, ਇੱਕ ਬੰਦਗੀ, ਇੱਕ ਅਭਿਆਸ, ਬੜੀਆਂ ਉੱਚੀਆਂ ਮੰਜ਼ਲਾਂ ਚਾਹੀਦੀਆਂ, ਫਿਰ ਉਸ ਅਨਹਦ ਨਾਦ ਦੀ ਸਮਝ ਪਵੇਗੀ। ਪਰ ਜੇ ਉੱਥੋਂ ਤੱਕ ਤੇਰੀ ਅਵਸਥਾ ਨਹੀਂ, ਤੇ ਇੰਨਾ ਕੁ ਤੇ ਕਰ ਸਕਦਾ ਕਿ ਜਦੋਂ ਤੂੰ ਗੂੰਜਦੀਆਂ ਹਵਾਵਾਂ ਨੂੰ ਸੁਣੇ ਤਾਂ ਉਦੋਂ ਕਹਿ ਸਕਦਾ ਕਿ ਭੈ ਵਿੱਚ ਪਵਨ ਵਹਿ ਸਦ ਵਾਓ, ਜਦੋਂ ਤੂੰ ਨਦੀਆਂ ਦਰਿਆਵਾਂ ਦੇ ਵਹਿਣ ਤੱਕਦਾ, ਉਹਨਾਂ ਪਾਣੀ ਦੀਆਂ ਛੱਲਾਂ ਦੀਆਂ ਆਵਾਜ਼ਾਂ ਸੁਣੇ, ਪੱਥਰਾਂ ਨਾਲ ਵੱਜਦੇ ਪਾਣੀ ਦੀਆਂ ਆਵਾਜ਼ਾਂ ਸੁਣੇ, ਤਾਂ ਉਦੋਂ ਤੂੰ ਕਹਿ ਸਕਦਾ ਭੈ ਵਿੱਚ ਚੱਲੇ ਲੱਖ ਦਰੀਆਓ। ਉਹਦੇ ਹੁਕਮ 'ਚ ਚੱਲ ਰਹੇ ਨੇ ਅਤੇ ਸਾਰੇ ਉਹਨੂੰ ਗਾ ਰਹੇ ਨੇ, ਸਾਰੇ ਉਹਦੀ ਉਸਤਤ ਕਰ ਰਹੇ ਨੇ। ਤਾਂ ਪਾਤਸ਼ਾਹ ਕਹਿੰਦੇ, ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਊਹਾਂ ਜੋ ਕਾਮ ਤੇਰੇ। ਜਾਂ ਫਿਰ ਪਾਤਸ਼ਾਹ ਦਾ ਵਚਨ ਪੜ੍ਹਦੇ ਹੋ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿੱਤ ਛੂਟੈ। ਕਿ ਉਹ ਕੀਰਤਨ ਕਰ, ਉਹ ਕੀਰਤੀ ਕਰ। ਅਤੇ ਵਿਦਵਾਨਾਂ ਨੇ ਕੀਰਤਨ ਦਾ ਇੱਕ ਬੜਾ ਪਿਆਰਾ ਅਰਥ ਕੀਤਾ ਹੈ ਕਿ ਕੀਰਤਨ ਉਹਦੀ ਕੀਰਤੀ ਹੈ, ਉਹਦਾ ਜਸ ਹੈ। ਕੀਰਤਨ, ਮਾਫ਼ ਕਰ ਦਿਓ, ਕੋਈ ਪਰਫੋਰਮੈਂਸ ਨਹੀਂ ਹੁੰਦੀ। ਕਈ ਵਾਰ ਸਾਡਾ ਇਹ ਸੁਭਾਅ ਬਣ ਜਾਂਦਾ ਹੈ ਕਿ ਅਸੀਂ ਕੀਰਤਨ ਨੂੰ ਵੀ ਇੱਕ ਪਰਫੋਰਮੈਂਸ ਸਮਝ ਲਿਆ ਵੀ ਮੈਂ ਇਸ ਤਰ੍ਹਾਂ ਕਰਨਾ ਹੈ, ਜਾਂ ਕਥਾ ਇਸ ਤਰ੍ਹਾਂ ਕਰਨੀ ਹੈ ਵੀ ਮੈਂ ਸਿਰਫ ਆਪਣੇ ਅੰਦਰ ਦਾ ਜਾਂ ਗੁਣ ਜਿਹੜਾ ਉਹਨੂੰ ਪ੍ਰਗਟ ਕਰਨਾ। ਨਹੀਂ, ਕੀਰਤਨ ਕਥਾ ਇੱਕ ਬੰਦਗੀ ਹੈ, ਇੱਕ ਭਗਤੀ ਹੈ। ਅਤੇ ਜਦੋਂ ਕੀਰਤਨ ਕਰਦਿਆਂ ਉਹਦੀ ਕੀਰਤੀ ਕਰਦਿਆਂ ਕਰਦਿਆਂ ਅੰਦਰ ਨੂੰ ਜਸ ਪ੍ਰਾਪਤ ਹੋ ਜਾਏ, ਰਸ ਪ੍ਰਾਪਤ ਹੋ ਜਾਏ, ਤਾਂ ਫਿਰ ਵਿਦਵਾਨ ਇੱਕ ਅਰਥ ਕਰਦੇ ਨੇ ਕਿ ਰਤਨ ਉੱਥੇ ਪਹੁੰਚ ਜਾਣਾ ਜਿੱਥੇ ਬੰਦਗੀ ਕਰਦਿਆਂ ਹੋਇਆਂ ਦੁਨੀਆਂ ਦੇ ਰਤਨ, ਹੀਰੇ, ਪੰਨੇ, ਪੁਖਰਾਜ ਇਹਨਾਂ ਦੀ ਵੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਉੱਥੇ ਫਿਰ ਇਹ ਦਮੜਿਆਂ ਦੀ, ਇਸ ਮਾਇਆ ਦੀ ਗੱਲ ਹੀ ਛੱਡੋ। ਕਹਿੰਦੇ ਕੀ ਰਤਨ, ਉੱਥੇ ਇਹ ਸੰਸਾਰ ਦੇ ਜਿਹੜੇ ਰਤਨ ਆ ਉਹ ਵੀ ਕੋਈ ਅਹਿਮੀਅਤ ਨਹੀਂ ਰੱਖਦੇ ਜਿਹੜਾ ਉਸ ਕੀਰਤਨ ਦੇ ਨਾਲ, ਉਸ ਕੀਰਤੀ ਦੇ ਨਾਲ ਜੁੜ ਜਾਂਦਾ ਹੈ। ਤਾਂ ਬੀਜ ਮੰਤਰ ਜੋ ਵਾਹਿਗੁਰੂ ਵਾਹਿਗੁਰੂ ਜਾਂ ਸਤਨਾਮ, ਗੁਰੂ ਸਾਹਿਬ ਜੀ ਨੇ ਜੋ ਸਾਨੂੰ ਮੰਤਰ ਬਖਸ਼ਿਸ਼ ਕੀਤਾ, ਮੂਲ ਮੰਤਰ, ਗੁਰ ਮੰਤਰ ਬਖਸ਼ਿਸ਼ ਕੀਤਾ, ਇਸ ਬੀਜ ਮੰਤਰ ਨੂੰ ਸਾਹਿਬ ਪਾਤਸ਼ਾਹ ਕਹਿੰਦੇ ਉਸ ਕੀਰਤਨ ਦੇ ਰੂਪ ਅੰਦਰ, ਹਰੀ ਦੀ ਵਡਿਆਈ ਦੇ ਰੂਪ ਅੰਦਰ, ਐ ਮੇਰਿਆ ਮਨਾ, ਐ ਭਾਈ ਰੇ ਤੂੰ ਗਾਉਣਾ ਕਰ।
ਆਗੈ ਮਿਲੀ ਨਥਾਵੇ ਥਾਓ।
ਹੁਣ ਜੇ ਕੋਈ ਪੁੱਛੇ ਵੀ ਕੀਰਤਨ ਕਰਨ ਨਾਲ ਪ੍ਰਾਪਤੀ ਕੀ ਹੋਵੇਗੀ, ਕਿਉਂਕਿ ਆਮ ਹੀ ਦੁਨੀਆਂ 'ਚ ਵਿਚਰਦਿਆਂ ਸਵਾਲ ਮਿਲਦੇ ਨੇ, ਤੁਹਾਨੂੰ ਵੀ ਮਿਲਦੇ ਨੇ। ਕਈ ਵਾਰ ਘਰਾਂ ਦੇ ਬੱਚੇ ਵੀ ਕਹਿ ਲੈਂਦੇ ਨੇ ਮਾਂ ਪਿਓ ਨੂੰ ਵੀ ਬਾਣੀ ਪੜ੍ਹਨ ਨਾਲ ਕੀ ਹੋਏਗਾ, ਕੀਰਤਨ ਕਰਨ ਨਾਲ, ਸਿਮਰਨ ਕਰਨ ਨਾਲ ਕੀ ਹੋਏਗਾ। ਤਾਂ ਪਾਤਸ਼ਾਹ ਜੀ ਕਹਿੰਦੇ ਆਗੈ ਮਿਲੀ ਨਿਥਾਵੇ ਥਾਓ। ਜਿਹੜੇ ਨਿਥਾਵੇ ਨੇ ਉਹਦਾ ਕੀਰਤਨ ਕਰਨ ਦੇ ਨਾਲ ਉਹਨਾਂ ਨੂੰ ਆਗੈ ਅੱਗੇ ਵੀ ਥਾਂ ਮਿਲਦਾ ਹੈ ਅਤੇ ਇੱਥੇ ਵੀ ਮਿਲਦਾ ਹੈ। ਜਦੋਂ ਆਪਾਂ ਇਤਿਹਾਸ ਦੇ ਅੰਦਰ ਬਹੁਤਾ ਨਾ ਦੇਖੀ ਤਾਂ ਪ੍ਰੇਮੇ ਕੋੜੀ ਦਾ ਜੀਵਨ ਅਸੀਂ ਵਾਰ ਵਾਰ ਦੇਖ ਸਕਦੇ ਹਾਂ, ਜਿਹਨੂੰ ਘਰਦਿਆਂ ਨੇ ਵੀ ਇਹ ਕਹਿ ਕੇ ਦੁਰਕਾਰ ਦਿੱਤਾ ਕਿ ਨਹੀਂ ਤੇਰੇ ਸਰੀਰ 'ਚੋਂ ਦੁਰਗੰਧੀ ਆਉਂਦੀ ਹੈ, ਤੇਰੇ ਸਰੀਰ 'ਚੋਂ ਬਦਬੋ ਆਉਂਦੀ ਹੈ, ਇੱਥੋਂ ਤੱਕ ਤੇਰਾ ਸਰੀਰ ਗਲ ਚੁੱਕਾ ਕਿ ਤੈਨੂੰ ਅਸੀਂ ਹੱਥ ਵੀ ਨਹੀਂ ਲਾ ਸਕਦੇ। ਜਿਹਨੂੰ ਆਪਣੇ ਪਿੰਡ, ਆਪਣੇ ਘਰ ਵਿੱਚ ਥਾਂ ਨਹੀਂ ਸੀ, ਸਾਹਿਬ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ 'ਤੇ ਪਹੁੰਚ ਗਿਆ। ਦਿਨ ਰਾਤ ਗੁਰੂ ਅਮਰਦਾਸ ਮਹਾਰਾਜ ਦੇ ਸਾਵੇਂ ਸਾਹਮਣੇ ਦਰਵਾਜ਼ੇ 'ਚ ਬੈਠ ਕੇ ਕੀਰਤਨ ਕਰਨਾ, ਗਇਆ ਕੁ ਛੋਟਾ ਲੱਦਾ, ਗਇਆ ਕੁ ਛੋਟਾ ਲੱਦਾ। ਉਸ ਕੀਰਤਨ ਕਰਨ ਵਾਲੇ ਉਸ ਪ੍ਰੇਮੇ ਕੋੜੀ ਨੂੰ ਸਾਹਿਬ ਗੁਰੂ ਅਮਰਦਾਸ ਮਹਾਰਾਜ ਨੇ, ਪਾਤਸ਼ਾਹ ਨੇ ਐਸਾ ਨਿਵਾਜਿਆ, ਇਸ ਸੰਸਾਰ ਦੇ ਅੰਦਰ ਵੀ ਮੰਜੀ ਦੀ ਦਾਤ ਬਖਸ਼ੀ ਅਤੇ ਦਰਗਾਹ ਦੇ ਅੰਦਰ ਵੀ ਲੋਕ ਸੁਖੀਏ ਪਰ ਲੋਕ ਸੁਹੇਲੇ ਕਰ ਦਿੱਤੇ। ਤਾਂ ਪਾਤਸ਼ਾਹ ਜੀ ਕਹਿੰਦੇ ਆਗੈ ਮਿਲੀ ਨਿਥਾਵੇ ਥਾਓ। ਜਿਹੜੇ ਨਿਥਾਵੇ ਨੇ, ਜਿਨ੍ਹਾਂ ਦੇ ਕੋਲ ਥਾਂ ਕੋਈ ਨਹੀਂ ਸੰਸਾਰ ਦੇ ਵਿੱਚ ਵੀ, ਜਿਨ੍ਹਾਂ ਕੋਲ ਥਾਂ ਕੋਈ ਨਹੀਂ, ਉਹਨਾਂ ਨੂੰ ਆਗੈ, ਆਗੈ ਦਾ ਅਰਥ ਇਹ ਵੀ ਕਹਿ ਸਕਦੇ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ, ਇਸ ਤੋਂ ਕੁਝ ਘੜੀਆਂ ਬਾਅਦ ਵੀ ਜਿਹੜਾ ਸਾਡਾ ਸਮਾਂ ਆਉਣਾ ਉਹ ਅਗਲਾ ਸਮਾਂ ਹੈ, ਜਿਹੜਾ ਕੱਲ੍ਹ ਆਉਣਾ ਉਹ ਅਗਲਾ ਸਮਾਂ ਹੈ, ਜਿਹੜਾ 6 ਮਹੀਨਿਆਂ ਨੂੰ ਆਉਣਾ ਉਹ ਵੀ ਅਗਲਾ ਸਮਾਂ ਹੈ। ਤਾਂ ਪਾਤਸ਼ਾਹ ਕਹਿੰਦੇ ਜਿਹਦੇ ਕੋਲ ਅੱਜ ਥਾਂ ਨਹੀਂ, ਜਿਹਦੇ ਸਿਰ 'ਤੇ ਅੱਜ ਛੱਤ ਨਹੀਂ, ਜਿਹਦੇ ਕੋਲ ਕੋਈ ਜਗ੍ਹਾ ਨਹੀਂ, ਜੇ ਉਹ ਵੀ ਮੇਰੇ ਮਾਲਕ ਪਾਤਸ਼ਾਹ ਦੀ ਕੀਰਤੀ ਕਰੇਗਾ ਤਾਂ ਇਹ ਜੀਵ ਆਉਣ ਵਾਲੇ ਸਮੇਂ ਦੇ ਅੰਦਰ ਉਹ ਵੀ ਕੱਖਾਂ ਤੋਂ ਲੱਖਾਂ ਦਾ ਹੋ ਜਾਵੇਗਾ। ਤਾਂ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਇੱਥੇ ਤੇ ਉੱਥੇ ਕਰਤਾ ਪਰਮੇਸ਼ਰ ਦੇ ਘਰ ਵਿੱਚ ਥਾਂ ਮਿਲਦੀ ਹੈ।
ਗੁਰ ਪੂਰੇ ਕੀ ਚਰਣੀ ਲਾਗ।
ਪਰ ਇਹਦੇ ਵਾਸਤੇ ਕਰਨਾ ਕੀ ਪਵੇਗਾ, ਤੂੰ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਣਾ ਕਰ। ਇੱਕ ਤਾਂ ਪ੍ਰਤੱਖ ਚਰਨ ਜੋ ਸਰਗੁਣ ਸਰੂਪ ਅੰਦਰ ਦਾਤਾਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੀਦਾਰੇ ਗੁਰਸਿੱਖਾਂ ਨੇ ਉਸ ਵਕਤ ਕੀਤੇ, ਜਾਂ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ, ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ, ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੇ ਦੀਦਾਰੇ ਕੀਤੇ ਚਰਨਾਂ ਨਾਲ ਲੱਗੇ। ਇੱਕ ਸ਼ਬਦ ਗੁਰੂ ਚਰਨਾਂ ਦੇ ਨਾਲ ਜੁੜ ਜਾਣਾ। ਤਾਂ ਪਾਤਸ਼ਾਹ ਕਹਿੰਦੇ ਨੇ ਗੁਰ ਪੂਰੇ ਕੀ, ਯਾਦ ਰੱਖੀ ਗੁਰੂ ਪੂਰਾ ਹੋਣਾ ਚਾਹੀਦਾ ਹੈ। ਜੇ ਗੁਰੂ ਅਧੂਰਾ ਹੋਇਆ ਤੇ ਉਹਦੀ ਬਾਬਤ ਤਾਂ ਫਿਰ ਬਾਣੀ ਅੰਦਰ ਆਪਾਂ ਇਹ ਵੀ ਬਚਨ ਪੜ੍ਹਦੇ ਕਿ ਕੁਝ ਐਸੇ ਵਿਦਵਾਨ ਲੋਕ ਜਿਹੜੇ ਗੁਰੂ ਬਣ ਕੇ ਬੈਠੇ, ਦੁਨੀਆਂ ਨੂੰ ਉਪਦੇਸ਼ ਦੇਣ ਲੱਗੇ, ਆਪ ਡੁੱਬੇ ਚੌ ਵੇਦ ਮਹਿ ਚੇਲੇ ਦੀਏ ਬਹਾਏ, ਉਹ ਫਿਰ ਆਪ ਵੀ ਡੁੱਬ ਗਏ ਵੇਦਾਂ ਸ਼ਾਸਤਰਾਂ ਦੇ ਅੰਦਰ, ਤੇ ਮਗਰ ਲੱਗਣ ਵਾਲੇ ਜਿਹੜੇ ਚੇਲੇ ਜਿਹੜੇ ਸੰਗਤ ਜਿਹੜੇ ਉਪਦੇਸ਼ ਗ੍ਰਹਿਣ ਕਰਨ ਵਾਲੇ ਸੀ ਉਹਨਾਂ ਸਾਰਿਆਂ ਨੂੰ ਵੀ ਡੋਬ ਦਿੱਤਾ। ਸੋ ਜ਼ਿੰਦਗੀ ਦੇ ਅੰਦਰ ਅਧੂਰਾ ਗੁਰੂ ਨਾ ਕਰੀਏ, ਇਹ ਕਦੀ ਵੀ ਗਲਤੀ ਨਹੀਂ ਹੋਣੀ ਚਾਹੀਦੀ। ਇਸੇ ਲਈ ਪਾਤਸ਼ਾਹ ਜੀ ਵਾਰ ਵਾਰ ਕਹਿੰਦੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਕਿ ਗੁਰੂ ਤੋਂ ਬਿਨਾਂ ਅੰਧਕਾਰ ਹੀ ਅੰਧਕਾਰ ਹੈ। ਆਸਾ ਕੀ ਵਾਰ ਅੰਦਰ ਤੇ ਆਪਾਂ ਰੋਜ਼ ਪੜ੍ਹਦੇ, ਜੇ ਸੌ ਚੰਦਾ ਉਗਵਹੇ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਤਾਂ ਪਾਤਸ਼ਾਹ ਕਹਿੰਦੇ ਗੁਰ ਪੂਰੇ ਕੀ ਚਰਨੀ ਲਾਗ, ਇਹ ਜੀਵ ਇੰਜ ਕਰ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਣਾ ਕਰ, ਤੇ ਇਹ ਨਾ ਹੋਵੇ ਵੀ ਇਕੱਲਾ ਜੁੜਿਆ ਹੀ ਰਵੇ। ਮਾਫ ਕਰਿਓ, ਆਪਾਂ ਵੀ ਕਈ ਵਾਰ ਸੰਸਾਰ ਚ ਕਹਿੰਦੇ ਆ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜਿਆ ਹਾਂ, ਮੈਂ ਗੁਰੂ ਕੀ ਬਾਣੀ ਨਾਲ ਜੁੜਿਆ। ਪਰ ਇਕੱਲਾ ਜੁੜਨਾ ਹੀ ਨਹੀਂ, ਬਾਹਰੋਂ ਜੁੜਨਾ ਬੜਾ ਭਲਾ ਹੈ ਮੈਂ ਕਹਾਂ, ਪਰ ਪਾਤਸ਼ਾਹ ਉੱਪਰ ਇਹ ਵੀ ਸ਼ਬਦ ਕਹਿ ਰਹੇ ਨੇ ਕਿ ਤੂੰ ਜੁੜਨ ਤੋਂ ਬਾਅਦ ਉਹਦਾ ਕੀਰਤਨ ਵੀ ਕਰ, ਦਿੱਤੇ ਹੋਏ ਗੁਰਮੰਤਰ ਦਾ ਜਾਪ ਅਭਿਆਸ ਵੀ ਕਰਨਾ ਕਰ।
ਜਨਮ ਜਨਮ ਕਾ ਸੋਇਆ ਜਾਗ,
ਤੇ ਐ ਜੀਵ ਹੋ ਸਕਦਾ ਬਾਹਰੀ ਤੌਰ ਤੇ ਤੂੰ ਰਾਤ 10 ਵਜੇ ਸੁੱਤਾ ਹੋਵੇਂ, 11 ਵਜੇ ਸੁੱਤਾ ਹੋਵੇਂ, ਜਦੋਂ ਬੰਦਾ ਉੱਠਦਾ ਤੇ ਇੱਕ ਸ਼ਬਦ ਕਹਿੰਦਾ ਇੰਨੇ ਵਜੇ ਸੁੱਤਾ ਸੀ ਇੰਨੇ ਵਜੇ ਉੱਠ ਗਿਆ, ਸਾਨੂੰ ਪਤਾ ਹੁੰਦਾ ਮੈਂ ਕਿੰਨੇ ਵਜੇ ਸੁੱਤਾ। ਹਰ ਬੰਦੇ ਨੂੰ ਤਕਰੀਬਨ ਪਤਾ ਹੈ ਵੀ ਇੰਨੇ ਕੁ ਵਜੇ ਮੈਂ ਸੁੱਤਾ ਹਾਂ। ਠੀਕ ਹੈ ਕੋਈ 5-7 ਮਿੰਟ ਅਗਾਂਹ ਹੋ ਜਾਂਦੇ, ਖਿਆਲ ਚੋਂ ਨਿਕਲ ਜਾਣ, ਪਰ ਪਤਾ ਹੁੰਦਾ। ਪਰ ਪਾਤਸ਼ਾਹ ਕਹਿੰਦੇ ਜਿਹੜੀ ਅਗਿਆਨਤਾ ਦੀ ਨੀਂਦ ਵਿੱਚ ਤੂੰ ਸੁੱਤਾ, ਇਹਦਾ ਸਮਾਂ ਤੈਨੂੰ ਨਹੀਂ ਪਤਾ। ਤੂੰ ਇਹ ਨਹੀਂ ਕਹਿ ਸਕਦਾ ਮੈਂ ਅੱਜ ਤੋਂ 20 ਸਾਲ ਪਹਿਲਾਂ ਅਗਿਆਨਤਾ ਦੀ ਨੀਂਦ 'ਚ ਸੁੱਤਾ ਜਾਂ ਇਸ ਜਨਮ ਵਿੱਚ ਸੁੱਤਾ। ਪਾਤਸ਼ਾਹ ਕਹਿੰਦੇ ਨਹੀਂ, ਤੂੰ ਜਨਮਾਂ ਜਨਮਾਂਤਰਾਂ ਦਾ ਸੁੱਤਾ ਪਿਆ। ਤੇ ਦੇਖੋ ਸੰਸਾਰ ਦੇ ਲੋਕਾਂ ਨੇ ਕਿਹਾ ਕਿ ਕੁੰਭਕਰਨ ਦੀ ਨੀਂਦ ਸਭ ਤੋਂ ਲੰਮੀ ਨੀਂਦ ਹੈ ਜੀ। ਕੋਈ ਜ਼ਿਆਦਾ ਸਮਾਂ ਸੌਵੇ ਤੇ ਉਹਨੂੰ ਆਮ ਹੀ ਲੋਕ ਕਹਿ ਦਿੰਦੇ ਤੇ ਕੁੰਭਕਰਨ ਵਾਲੀ ਨੀਂਦ ਸੁੱਤਾ, ਵੀ ਕਿੰਨੇ ਘੰਟੇ ਹੋ ਗਏ ਹਿੱਲਦਾ ਹੀ ਨਹੀਂ ਉੱਠਦਾ ਹੀ ਨਹੀਂ, ਉਹਦੀ ਨੀਂਦ ਨੂੰ ਸਭ ਤੋਂ ਲੰਮੀ ਨੀਂਦ ਮੰਨਿਆ ਗਿਆ। ਪਰ ਜੇ ਸੱਚ ਪੁੱਛੋ ਦੁਨੀਆਂ ਉੱਤੇ ਅਗਿਆਨਤਾ ਦੀ ਨੀਂਦ ਸਭ ਤੋਂ ਲੰਮੀ ਨੀਂਦ ਹੈ। ਪਤਾ ਹੀ ਨਹੀਂ ਕਈ ਜਨਮਾਂ ਦੇ ਸੁੱਤੇ, ਕੋਈ 100 ਜਨਮ, ਕੋਈ 200 ਜਨਮ ਦਾ ਸੁੱਤਾ, ਕੋਈ 50 ਜਨਮ ਦਾ ਸੁੱਤਾ। ਤਾਂ ਪਾਤਸ਼ਾਹ ਕਹਿੰਦੇ ਤੂੰ ਜਾਗ, ਜਾਗਣਾ ਕਰ, ਬਾਹਰੀ ਜਾਗਣਾ ਵੀ ਤੇਰਾ ਭਲਾ, ਤੈਨੂੰ ਜਿੰਨਾ ਚਿਰ ਜਾਗੇਗਾ ਨਹੀਂ ਤੈਨੂੰ ਸੰਸਾਰ ਦੀ ਸਮਝ ਨਹੀਂ ਆਏਗੀ। ਸੁੱਤੇ ਬੰਦੇ ਨੂੰ ਕੱਖ ਨਹੀਂ ਪਤਾ, ਉਹਦਾ ਘਰ ਵੀ ਲੁੱਟਿਆ ਗਿਆ, ਉਹਦਾ ਸਾਰਾ ਕੁਝ ਲੁੱਟਿਆ ਗਿਆ। ਜੇ ਤੂੰ ਅਗਿਆਨਤਾ ਦੀ ਨੀਂਦ 'ਚ ਸੁੱਤਾ ਰਿਹਾ, ਤੇ ਯਾਦ ਰੱਖੀ ਇਹ 5 ਕਾਮ ਕ੍ਰੋਧ ਲੋਭ ਮੋਹੰਕਾਰ ਜਿਹੜੇ ਇਹ ਤੈਨੂੰ ਦਿਨ ਰਾਤ ਲੁੱਟਦੇ ਨੇ, ਇਹਨੂੰ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਨੇ ਇਸ ਦੇਹੀ ਮਹਿ ਪੰਚ ਚੋਰ ਬਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟ ਹੈ ਮਨਮੁਖ ਨਹੀਂ ਬੂਝੈ ਕੋਈ ਨਾ ਸੁਣੈ ਪੁਕਾਰਾ। ਕਿ ਮਨਮੁਖ ਅਗਿਆਨਤਾ ਦੀ ਨੀਂਦ 'ਚ ਸੁੱਤਾ, ਇਹਨੂੰ ਪਤਾ ਹੀ ਕੋਈ ਨਹੀਂ ਘਰ ਲੁੱਟਿਆ ਜਾ ਰਿਹਾ। ਤਾਂ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਜਨਮਾਂ ਜਨਮਾਂ ਦਾ ਸੁੱਤਾ ਹੋਇਆ, ਜਾਗਣਾ ਕਰ, ਤੇ ਜਾਗਿਆ ਕਿਵੇਂ ਜਾਏਗਾ? ਕਈ ਵਾਰ ਆਪਾਂ ਅਲਾਰਮ ਲਾਈਏ ਤਾਂ ਜਾਗਦੇ ਹਾਂ, ਜਾਂ ਫਿਰ ਕੋਈ ਜਾਗਿਆ ਹੋਇਆ ਕੋਲ ਬੈਠਾ ਹੋਵੇ ਤੇ ਉਹ ਹਿਲਾ ਦਿੰਦਾ, ਆਪਾਂ ਕਹਿੰਦੇ ਭਾਈ ਮੈਨੂੰ ਉਠਾ ਦੀ, ਉਹ ਉਠਾ ਦਿੰਦਾ, ਆਪਾਂ ਜਾਗ ਜਾਂਦੇ ਹਾਂ। ਤੀਜਾ ਇੱਕ ਕਾਰਨ ਹੁੰਦਾ, ਸਾਰਿਆਂ ਦਾ ਤਜਰਬਾ ਹੋਏਗਾ ਉਸ ਗੱਲ ਵਿੱਚ, ਕੋਈ ਚਿੰਤਾ ਹੋਵੇ ਵੀ ਮੈਂ ਇੰਨੇ ਵਜੇ ਕੋਈ ਟ੍ਰੇਨ ਕੋਈ ਜਹਾਜ਼ ਫੜਨਾ ਜਾਂ ਸਫ਼ਰ 'ਤੇ ਨਿਕਲਣਾ, ਤੇ ਕਈ ਵਾਰ ਤੁਸੀਂ ਵੇਖਿਆ ਹੈਗਾ ਉਸ ਚਿੰਤਾ ਦੇ ਵਿੱਚ ਬਿਨਾਂ ਕਿਸੇ ਦੇ ਉਠਾਏ ਤੋਂ, ਬਿਨਾਂ ਕਿਸੇ ਅਲਾਰਮ ਤੋਂ ਆਪਾਂ ਤੁਰੰਤ ਝੱਟ ਸਮੇਂ ਤੋਂ ਪਹਿਲਾਂ ਵੀ ਜਾਗ ਜਾਂਦੇ ਹਾਂ। ਤਾਂ 3 ਚੀਜ਼ਾਂ ਨੇ, ਜਾਂ ਤਾਂ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਘੰਟੀ ਹੋਵੇ ਅੰਦਰ ਸੁਰਤ ਦੀ ਜਿਹੜੀ ਵੱਜੇ, ਸ਼ਬਦ ਦੀ ਘੰਟੀ ਅੰਦਰ ਗੂੰਜੇ, ਤਾਂ ਹੋ ਸਕਦਾ ਅਸੀਂ ਜਾਗ ਪਈਏ, ਅਲਾਰਮ ਵੱਜ ਪਵੇ। ਜਾਂ ਫਿਰ ਕੋਈ ਜਾਗਿਆ ਹੋਇਆ ਸਾਧੂ, ਕੋਈ ਰੱਬੀ ਪਿਆਰਾ ਗੁਰਸਿੱਖ ਮਿਲੇ ਤੇ ਜਗਾ ਦੇਵੇ, ਤੇ ਜਾਂ ਫਿਰ ਗੁਰਮੁਖੋ ਸਾਨੂੰ ਚਿੰਤਾ ਹੋਣੀ ਚਾਹੀਦੀ ਹੈ ਕਿ ਅਸੀਂ ਵੀ ਇੱਕ ਦਿਨ ਸੰਸਾਰ ਨੂੰ ਛੱਡ ਕੇ ਕਿਤੇ ਜਾਣਾ ਹੈ। ਜਿੰਨਾ ਚਿਰ ਚਿੰਤਾ ਨਹੀਂ ਉਨਾ ਚਿਰ ਜਾਗਾਂਗੇ ਨਹੀਂ, ਤੇ ਜੇ ਚਿੰਤਾ ਪੈਦਾ ਹੋਗੀ ਤੇ ਸਮੇਂ ਤੋਂ ਪਹਿਲਾਂ ਵੀ ਬੰਦਾ ਜਾਗ ਜਾਂਦਾ। ਇਹੀ ਗੱਲ ਜੇ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਵੇਖਦੇ ਆ, ਚਿੰਤਾ ਪੈਦਾ ਹੋ ਗਈ ਤੇ ਉਸ ਛੋਟੀ ਜਿਹੀ ਉਮਰ ਦੇ ਵਿੱਚ ਵੀ ਜਾਗ ਗਏ ਕਿ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਨੇ ਬਾਬਾ ਅਸਲ ਵਿੱਚ ਮੈਂ ਇਹ ਜੇ ਗੱਲਾਂ ਕਰ ਰਿਹਾ ਕਿ ਮੈਨੂੰ ਮੌਤ ਤੋਂ ਬੜਾ ਡਰ ਲੱਗਦਾ ਤੇ ਮੈਂ ਮੌਤ ਵੇਖੀ ਹੈ ਲੋਕਾਂ ਦੀ ਹੁੰਦੀ, ਮੈਂ ਆਪਣੀ ਮਾਂ ਨੂੰ ਲੱਕੜਾਂ ਬਾਲਦੇ ਵੇਖਿਆ, ਮੈਂ ਆਪਣੇ ਪਿਤਾ ਦੀ ਖੇਤੀ ਉੱਜੜਦੀ ਵੇਖੀ। ਜਿਹਨੂੰ ਚਿੰਤਾ ਪੈਦਾ ਹੋ ਗਈ ਉਹ ਸਮੇਂ ਤੋਂ ਪਹਿਲਾਂ ਵੀ ਜਾਗ ਗਿਆ, ਤੇ ਜਿਹਨੂੰ ਚਿੰਤਾ ਕੋਈ ਨਹੀਂ ਉਹ ਫਿਰ ਕਈ ਵਾਰ ਬਾਹਰੀ ਤੌਰ ਤੇ ਵੀ ਸਿਖਰ ਦੁਪਹਿਰੇ ਹੋਇਆ ਜਾਗਦਾ ਹੁੰਦਾ, ਉਹ ਸਮਾਂ ਲੰਘੇ ਤੋਂ ਬਾਅਦ ਕਿਤੇ ਜਾਗਦਾ ਹੁੰਦਾ, ਤੇ ਉਹ ਜਦੋਂ ਸਾਰੀ ਉਮਰ ਲੰਘ ਜਾਂਦੀ ਅਖੀਰਲੇ ਸਾਹਾਂ ਤੇ ਜ਼ਿੰਦਗੀ ਆ ਕੇ ਖੜੀ ਹੋ ਜਾਂਦੀ, ਜਦੋਂ ਹੱਥ ਮਰੋੜੈ ਤਨ ਕਪੇ ਸਿਆਹ ਹੋਆ ਸੇਤ, उस वेले उन्हूं चेता आउंदा कि हुण मैनूं जागना चाहीदा सी, हुण मैनूं जपना चाहीदा सी। तां पातशाह कहिंदे तू जन्मां जन्मां दा सुत्ता होया तां कमाई वालिआं गुरमुखां दे कोल बैठना कर, शब्द दी धुनी नूं सुनना कर, कोई चिंता अंदर पैदा करनी कर ते जागना कर।
हर हर जाप जापला
ते इंज कर, जागण तो बाद भी तेरा एक काम है, क्योंकि देखो हुण जागदा तां संसार है। कई लोग सवेरे जागदे सार जिवें ही अख खोलदी है ते अन्नियां दी तरह कोल सराहणे थले हथ मारदे ने, इधर उधर हथ मारदे भी मोबाइल किथे पिया, ते जिवें ही अध मीचियां अखां दे नाल मोबाइल ते हथ छूंदा है ते फिर अध मीचियां अखां दे नाल उहदे ते वेंदे ने, फिर कोई कुछ वेखणा शुरू करदा, कोई कुछ वेखणा शुरू करदा। जागदे उह वी ने, जागदे उह वी ने जिहड़े उठदे सार तुर पैंदे ने भी हाँ ठीक है जी हुण सैर ते चले आ, कन्नां विच हैडफोन ला के कोई कुछ सुणदा कोई कुछ सुणदा। जागदे उह वी ने जिहड़े सवेरे उठ के कोई अखबार पढ़दा कोई कुछ करदा। जागदे बड़े लोग पए ने, पर एक उह जागदे ने जिहड़े जिवें ही अख खुलदी है उस वेले रसना करके भी सुरत करके भी वाहिगुरू 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 जपन लग पैंदे ने, उह जागना है। ਤਾਂ ਪਾਤਸ਼ਾਹ ਕਹਿੰਦੇ ਤੂੰ ਜਨਮਾਂ ਜਨਮਾਂਤਰਾਂ ਦਾ ਸੁੱਤਾ ਹੈ, ਜਾਗ ਤੇ ਜਾਗਣ ਤੋਂ ਬਾਅਦ ਕੀ ਕਰ, ਹਰ ਹਰ ਜਾਪ ਜਪ ਲਾ ਉਸ ਹਰੀ ਪਰਮੇਸ਼ਰ ਦਾ ਨਾਮ ਜਿਹੜਾ ਹੈ ਜੋ ਗੁਰੂ ਸਾਹਿਬਾਨ ਨੇ ਤੈਨੂੰ ਗੁਰਮੰਤਰ ਮੂਲ ਮੰਤਰ ਬਖਸ਼ਿਆ, ਉਸ ਜਾਪ ਨੂੰ ਜਪ ਲੈਣਾ ਕਰ, ਧਿਆ ਲੈਣਾ ਕਰ।
ਗੁਰ ਕਿਰਪਾ ਤੇ ਹਿਰਦੈ ਵਾਸੈ ਭਾਉ ਜਲ ਪਾਰ ਪਰਲਾ,
ਤੇ ਇਹ ਜਿਹੜਾ ਸ਼ਬਦ ਹੈ ਨਾਮ ਇਹ ਗੁਰੂ ਕਿਰਪਾ ਦੇ ਨਾਲ ਹੀ ਹਿਰਦੇ ਵਿੱਚ ਵੱਸਦਾ ਹੈ। ਕਿਰਪਾ ਗੁਰੂ ਕੀ ਵਰਤਨੀ ਹੈ, ਪਰ ਬੀਜ ਬੀਜਣਾ ਪੈਂਦਾ। ਜੇ ਬੰਦਾ ਕਵੇ ਵੀ ਨਹੀਂ ਜੀ ਬਿਨਾਂ ਬੀਜ ਬੀਜੇ ਤੋਂ ਮੈਨੂੰ ਝਾੜ ਪ੍ਰਾਪਤ ਹੋ ਜਾਵੇਗਾ, ਨਹੀਂ ਬੀਜ ਬੀਜਣਾ ਪਵੇਗਾ, ਫਿਰ ਕਿਰਪਾ ਗੁਰੂ ਕੀ ਵਰਤਦੀ ਵੀ ਉਸ ਬੀਜ ਦੇ ਵਿੱਚੋਂ ਝਾੜ ਨਿਕਲਦਾ। ਤਾਂ ਇਸੇ ਨੂੰ ਗੁਰੂ ਨਾਨਕ ਪਾਤਸ਼ਾਹ ਰੋਜ਼ ਸਾਨੂੰ ਅੰਮ੍ਰਿਤ ਵੇਲੇ ਜਦੋਂ ਕਹਿੰਦੇ ਨੇ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਮਸ਼ਕਤ ਘਾਲੀ ਜਿਨ੍ਹਾਂ ਨੇ ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਜਿਨ੍ਹਾਂ ਮਸ਼ਕਤ ਘਾਲੀ ਉਹੀ ਫਿਰ ਮੁੱਖ ਉਜਲੇ ਲੈ ਕੇ ਗਏ। ਤੇ ਇਹਨੂੰ ਗੁਰੂ ਅਮਰਦਾਸ ਮਹਾਰਾਜ ਜੀ ਵੀ ਕਹਿੰਦੇ ਹਰ ਹਰ ਨਿਤ ਜਪੇ ਉਹ ਜੀ ਉਹੋ ਲਾਹਾ ਖੱਟੇ ਹੋ ਦਿਹਾੜੀ, ਦਿਹਾੜੀਆਂ ਲਾ ਮਿਹਨਤ ਕਰ ਬੀਜ ਬੀਜ ਤੇ ਫਿਰ ਕਰਤਾ ਪਰਮੇਸ਼ਰ ਜਿਹੜਾ ਉਹ ਫਲ ਲਾਵੇਗਾ। ਗੁਰ ਕਿਰਪਾ ਤੇ ਹਿਰਦੈ ਵਸ ਹੈ, ਪਾਤਸ਼ਾਹ ਕਹਿੰਦੇ ਗੁਰੂ ਕਿਰਪਾ ਦੇ ਨਾਲ ਹਿਰਦੇ ਅੰਦਰ ਵਸ ਜਾਂਦਾ ਹੈ ਤੇ ਇਸ ਤਰ੍ਹਾਂ ਵਸਾ ਕਰਕੇ ਤੂੰ ਭੈ ਦਾ ਇੱਕ ਸੰਸਾਰ ਸਮੁੰਦਰ ਜਿਹੜਾ ਇਹਦੇ ਵਾਸਤੇ ਬੇਨਤੀਆਂ ਕਰਿਆ ਕਰ। ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਵੀ ਠੋਲਾ, ਇਹਨੂੰ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਨੇ ਇਹ ਜਿਹੜਾ ਸੰਸਾਰ ਸਮੁੰਦਰ ਹੈ ਇਹੋ ਸਾਗਰ ਸੋਈ ਤਰੈ, ਜੋ ਹਰ ਗੁਣ ਗਾਏ ਸਾਧ ਸੰਗਤ ਕੈ ਸੰਗ ਵਸੈ ਵੱਡ ਭਾਗੀ ਪਾਏ। ਤਾਂ ਪਾਤਸ਼ਾਹ ਜੀ ਕਹਿੰਦੇ ਭਾਉ ਜਲ ਪਾਰ ਪਰ ਲਾ, ਇਹ ਭੈ ਦਾ ਇੱਕ ਸੰਸਾਰ ਸਮੁੰਦਰ ਜਿਹੜਾ ਹੈ ਇਹਦੇ ਤੋਂ ਪਾਰ ਹੋ ਜਾਣਾ ਕਰ।
ਠਹਿਰਾਓ
ਵਿਸ਼ਰਾਮ ਦੇ ਕੇ ਫਿਰ ਅਸੀਸਾਂ ਬਖਸ਼ਦੇ ਹਨ।
ਨਾਮ ਨਿਧਾਨ ਧਿਆਏ ਮਨ ਅਟਲ,
ਕਿ ਹੇ ਮੇਰਿਆ ਮਨਾਮ ਉਹ ਜਿਹੜਾ ਨਾਮ ਦਾ ਖਜ਼ਾਨਾ ਹੈ ਨਾ, ਪਰਮੇਸ਼ਰ ਦਾ ਨਾਮ ਜੋ ਪਰਮੇਸ਼ਰ ਦੀਆਂ ਬਖਸ਼ਿਸ਼ਾਂ ਵਡਿਆਈਆਂ ਰਹਿਮਤਾਂ ਦਾ ਖਜ਼ਾਨਾ, ਉਸ ਨਾਮ ਨੂੰ ਧਿਆ ਤੇ ਕਿੰਜ ਕਰ ਉਹ ਅਟਲ। ਦੁਨੀਆਂ ਦੇ ਖਜ਼ਾਨੇ ਖਾਲੀ ਹੁੰਦੇ ਨੇ, ਕਈ ਵਾਰ ਘਰਾਂ ਦੇ ਖਜ਼ਾਨਿਆਂ ਦੀ ਗੱਲ ਛੱਡੋ, ਵੱਡੇ ਵੱਡੇ ਮੁਲਕ ਕਹਿ ਦਿੰਦੇ ਨੇ ਸਾਡੇ ਖਜ਼ਾਨੇ ਖਾਲੀ ਹੋ ਗਏ, ਆਪਣੀਆਂ ਤਿਜੋਰੀਆਂ ਦੀ ਤੇ ਗੱਲ ਹੀ ਕੀ ਹੈ। ਪਰ ਯਾਦ ਰੱਖਿਓ ਉਸ ਪਰਮੇਸ਼ਰ ਦੇ ਖਜ਼ਾਨੇ ਕਦੀ ਖਾਲੀ ਨਹੀਂ ਹੁੰਦੇ। ਉਹਨੇ ਜੇ ਧਰਤੀ ਅੰਦਰ ਵੀ ਖਜ਼ਾਨੇ ਭਰੇ ਨੇ ਤੇ ਅੱਜ ਤੱਕ ਦੁਨੀਆਂ ਨੇ ਇਸ ਧਰਤੀ ਚੋਂ ਕਿੰਨਾ ਕੁਝ ਕੱਢ ਲਿਆ, ਪਰ ਉਹਦੇ ਖਜ਼ਾਨੇ ਨਹੀਂ ਜੇ ਮੁੱਕੇ। ਉਹਦੀਆਂ ਬਖਸ਼ਿਸ਼ਾਂ ਦੇ ਖਜ਼ਾਨੇ ਜਿਹੜੇ ਅਟਲ ਨੇ ਉਹ ਕਦੇ ਟਲਦੇ ਨਹੀਂ, ਕਦੀ ਖਤਮ ਨਹੀਂ ਹੁੰਦੇ। ਤਾਂ ਫਿਰ ਪਾਤਸ਼ਾਹ ਕਹਿੰਦੇ ਮਨ ਅਟਲ, ਉਸ ਕਰਤਾ ਪਰਮੇਸ਼ਰ ਨੂੰ ਧਿਆਉਣਾ ਕਰ, ਮਨ ਅਟਲ ਹੋ ਜਾਏਗਾ, ਮਨ ਟਲੇਗਾ ਨਹੀਂ, ਮਨ ਡੋਲੇਗਾ ਨਹੀਂ। ਜਦੋਂ ਜਪਣ ਤੋਂ ਪਹਿਲਾਂ ਅਰਦਾਸ ਕਰੇਗਾ ਕਿ ਸਤਿਗੁਰੂ ਕਿਰਪਾ ਕਰ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਤਾਂ ਮਨ ਅਟਲ ਹੋ ਜਾਏਗਾ, ਫਿਰ ਅਵਸਥਾ ਵੀ ਅਟਲ ਹੋ ਜਾਏਗੀ। ਫਿਰ ਇਹ ਨਹੀਂ ਕਿ ਅੱਜ ਗੁਰਮੁਖ ਹੈ ਤੇ ਕਈ ਵਾਰ ਬੰਦਾ ਕਹਿੰਦਾ ਜੀ ਪਹਿਲਾਂ ਬੜੀ ਕਿਰਪਾ ਸੀ ਹੁਣ ਨਹੀਂ ਹੈ, ਨਹੀਂ ਫਿਰ ਉਹ ਅਵਸਥਾ ਬਣ ਜਾਏਗੀ ਜਿਹੜੀ ਕਦੀ ਟਲਦੀ ਨਹੀਂ ਕਦੀ ਡੋਲਦੀ ਨਹੀਂ ਹੈ।
ਤਾਂ ਛੁੱਟੇ ਮਾਇਆ ਕੇ ਪਟਲ,
ਤਾਂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਇਹ ਮਾਇਆ ਦੇ ਜਿਹੜੇ ਬੰਧਨ ਹਨ, ਇਹ ਮਾਇਆ ਦੇ ਜਿਹੜੇ ਜਾਲ ਹਨ, ਇਹ ਤੇਰੇ ਛੁੱਟ ਜਾਣਗੇ, ਤੂੰ ਇਹਨਾਂ ਤੋਂ ਛੁੱਟ ਜਾਏਗਾ। क्योंकि जदों तू पढ़ेगा सतगुर सिख के बंधन घट है, गुर का सिख बेकार ते हट है, जदों तू गुरु अगे तरला लेंगा उदों गुरु आपे ही तेरे बंधन जिहड़े घट देगा। तो यह माया ते बंधन कदों पए ने इस बारे कख नहीं जे पता। संसार ते किसे नू बंधन पैंदे, आपां कहिंदे फलानी तरीक नू उहनू जेल होई सी, फलानी तरीक नू उहनू बेड़ियां पईआं सी, पर गुरमुखो आपां नू वकारां दे बंधन कदों पए ने कोई तरीक नहीं पता, कोई साल नहीं पता, ਇਹ ਵੀ ਨਹੀਂ ਪਤਾ ਕਿ ਇਸ ਜਨਮ ਵਿੱਚ ਪਏ ਸੀ ਜਾਂ ਇਸ ਤੋਂ ਪਿਛਲੇ ਕਿਸੇ ਜਨਮ ਵਿੱਚ ਪਏ ਸੀ। ਪਰ ਇੰਨਾ ਜ਼ਰੂਰ ਹੈ, ਬੇੜੀ ਭਾਵੇਂ 10 ਸਾਲਾਂ ਦੀ ਪੈਰਾਂ ਵਿੱਚ ਪਈ ਹੋਵੇ, ਉਹਨੂੰ ਕੱਟਣ ਲੱਗਿਆਂ 10 ਸਾਲ ਨਹੀਂ ਜੇ ਲੱਗਣੇ। ਬੰਧਨ ਭਾਵੇਂ ਕਈ ਜਨਮਾਂ ਦੇ ਪਏ ਹੋਣ, ਇਹ ਮਾਇਆ ਦੇ ਬੰਧਨ ਬੜੇ ਪ੍ਰਬਲ ਨੇ, ਪਰ ਪਾਤਸ਼ਾਹ ਕਹਿੰਦੇ ਹਾਂ ਜਦੋਂ ਗੁਰੂ ਤਰਸ ਕਰੇਗਾ ਤਾਂ ਛੁੱਟੇ ਹੈ ਮਾਇਆ ਕੇ ਪਟਲ। ਇਹ ਮਾਇਆ ਦੇ ਬੰਧਨ ਜਿਹੜੇ ਹਨ ਇੱਕ ਛਿਣ ਦੇ ਅੰਦਰ ਟੁੱਟ ਜਾਂਦੇ ਹਨ, ਛੁੱਟ ਜਾਂਦਾ ਹੈ ਜੀਵ।
ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ।
ਇਹ ਜੀਵ ਇੰਜ ਕਰ, ਗੁਰੂ ਕੇ ਸ਼ਬਦ ਅੰਮ੍ਰਿਤ ਰਸ ਨੂੰ ਪੀਣਾ ਕਰ। ਕਿਉਂਕਿ ਦੇਖੋ ਬਾਹਰੀ ਤੌਰ ਤੇ ਆਪਾਂ ਬੜੇ ਰਸ ਚੱਖਦੇ ਹਾਂ, ਬੜੇ ਰਸ ਗ੍ਰਹਿਣ ਕਰਦੇ ਹਾਂ, ਪਰ ਹਾਂ ਅੰਮ੍ਰਿਤ ਰਸ, ਅੰਮ੍ਰਿਤ ਜਿਸ ਦੇ ਪ੍ਰਥਾਏ ਰੋਜ਼ ਹੀ ਗੁਰੂ ਅਮਰਦਾਸ ਮਹਾਰਾਜ ਦਾ ਵਚਨ ਪੜ੍ਹਦੇ ਹੋ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਉਸ ਅੰਮ੍ਰਿਤ ਨੂੰ ਗੁਰੂ ਤੋਂ ਪ੍ਰਾਪਤ ਕੀਤਾ, ਪਰ ਮਾਫ ਕਰਿਓ ਉਸ ਅੰਮ੍ਰਿਤ ਦੇ ਵਿੱਚੋਂ ਰਸ ਨਹੀਂ ਲਿਆ। ਬਾਹਰੀ ਤੌਰ ਤੇ ਵੀ ਜਿਹੜੀ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਉਹਦੇ ਵਿੱਚੋਂ ਮਾਫ ਕਰ ਦਿਓ ਸਾਰਿਆਂ ਨੇ ਰਸ ਨਹੀਂ ਲਿਆ, ਤੇ ਸ਼ਬਦ ਅੰਮ੍ਰਿਤ ਦੇ ਵਿੱਚੋਂ ਵੀ ਸਾਰਿਆਂ ਨੇ ਰਸ ਨਹੀਂ ਲਿਆ। ਤਾਂ ਪਾਤਸ਼ਾਹ ਕਹਿੰਦੇ ਗੁਰੂ ਕਾ ਸ਼ਬਦ ਅੰਮ੍ਰਿਤ ਹੈ, ਇਸ ਅੰਮ੍ਰਿਤ ਨੂੰ ਚੱਖਣਾ ਕਰ, ਜਪਣਾ ਕਰ, ਬਾਣੀ ਪੜ੍ਹਨੀ ਕਰ, ਤੇ ਇਸ ਰਸ ਨੂੰ ਫਿਰ ਪੀਣਾ ਕਰ, ਹਿਰਦੇ ਦੇ ਨਾਲ ਚੱਖਣਾ ਕਰ।
ਤਾਂ ਤੇਰਾ ਹੋਏ ਨਿਰਮਲ ਜੀਓ।
ਤੇ ਜੇ ਕੋਈ ਪੁੱਛ ਲਵੇ ਕਿ ਮਹਾਰਾਜ ਅੰਮ੍ਰਿਤ ਚੱਖਣ ਦੇ ਨਾਲ ਨਾਮ ਰੂਪੀ ਰਸ ਦੇ ਨਾਲ ਕੀ ਹੋਏਗਾ, ਤਾਂ ਸਾਹਿਬ ਕਹਿੰਦੇ ਤੇਰਾ ਜੀਓ ਜਿਹੜਾ ਨਾ ਨਿਰਮਲ ਹੋ ਜਾਏਗਾ ਹਿਰਦਾ। ਹੁਣ ਬਾਹਰੀ ਮੈਲ ਤੇ ਦਿਸਦੀ ਹੈ, ਬੰਦੇ ਦੇ ਤਨ ਤੇ ਮੈਲ ਹੋਵੇ, ਕੱਪੜਿਆਂ ਤੇ ਮੈਲ ਹੋਵੇ, ਤੇ ਆਪਾਂ ਵੇਖਦੇ ਹਾਂ ਵੀ ਇਸ ਬੰਦੇ ਦੇ ਤਨ ਤੇ ਮੈਲ ਹੈ, ਪਰ ਜਿਹੜੀ ਅੰਦਰ ਮੈਲ ਲੱਗੀ ਬਾਹਰਲਾ ਕੋੜੀ ਦਿਸੇਗਾ, ਅੰਦਰਲਾ ਨਹੀਂ ਜੇ ਦਿਸਦਾ। ਤੇ ਮੈਂ ਬੇਨਤੀ ਕਰਾਂ ਜਦੋਂ ਦੁੱਖ ਪੰਜਨੀ ਬੇਰੀ ਥੱਲੇ ਜਾਂਦੇ ਹਾਂ ਨਾ, ਅਰਦਾਸ ਕਰਿਆ ਕਰੀਏ ਕਿ ਸਤਿਗੁਰੂ ਪਾਤਸ਼ਾਹ ਜੇ ਉਸ ਕੋੜੀ ਦਾ ਬਾਹਰਲਾ ਕੋੜ ਦੂਰ ਕਰ ਦਿੱਤਾ ਹੀ, ਸਾਡਾ ਅੰਦਰਲਾ ਕੋੜ ਵੀ ਕਿਰਪਾ ਕਰਕੇ ਦੂਰ ਕਰ ਦੇ। ਅਸੀਂ ਬਾਹਰੋਂ ਬੜੇ ਚੰਗੇ ਭਲੇ ਦਿਸਦੇ ਹਾਂ, ਪਰ ਅੰਦਰ ਸਾਡੇ ਈਰਖਾ ਦਾ ਕੋੜ ਹੈ, ਰਾਗ ਦਵੈਸ਼ ਦਾ ਕੋੜ ਹੈ, ਇੱਕ ਦੂਜੇ ਦੇ ਨਾਲ ਨਫ਼ਰਤਾਂ ਦੇ ਕੋੜ ਨੇ। ਧੰਨ ਗੁਰੂ ਰਾਮਦਾਸ ਮਹਾਰਾਜ, ਅਸੀਂ ਬਾਹਰੋਂ ਤੇ ਚੰਗੇ ਭਲੇ, ਪਰ ਸਾਡੇ ਅੰਦਰਲਾ ਕੋੜ ਜਿਹੜਾ ਉਹ ਕਿਰਪਾ ਕਰਕੇ ਦੂਰ ਕਰ ਦੀ। ਤਾਂ ਪਾਤਸ਼ਾਹ ਜੀ ਇੱਥੇ ਇਹੀ ਸਮਝਾਉਂਦੇ, ਹੋਏ ਤੇਰਾ ਹੋਏ ਨਿਰਮਲ ਜੀਓ, ਜਦੋਂ ਤੂੰ ਜਪੇਗਾ, ਪੜ੍ਹੇਗਾ, ਧਿਆਏਗਾ, ਤਾਂ ਫਿਰ ਬਾਹਰਲੇ ਸਰੀਰ ਦੀ ਗੱਲ ਛੱਡ, ਤੇਰਾ ਮਨ ਜਿਹੜਾ ਉਹ ਨਿਰਮਲ ਹੋ ਜਾਣਾ ਕਰੇਗਾ।
ਸੋਧਤ ਸੋਧਤ ਸੋਧ ਵਿਚਾਰਾ।
ਪਾਤਸ਼ਾਹ ਕਹਿੰਦੇ ਬੜਾ ਸੋਧ ਸੋਧ ਕੇ ਜਿਹੜੇ ਸੰਸਾਰ ਦੇ ਧਰਮ ਗ੍ਰੰਥ ਧਰਮ ਉਪਦੇਸ਼ ਨੇ ਉਹਨਾਂ ਦੇ ਵੱਲ ਜਦੋਂ ਵੇਖਿਆ, ਕਿਸੇ ਨੇ ਕਰਮ ਕਾਂਡ ਦੀ ਗੱਲ ਕੀਤੀ, ਕਿਸੇ ਨੇ ਕਿਹਾ ਘਰ ਛੱਡ ਕੇ ਤੁਰ ਜਾ, ਕਿਸੇ ਨੇ ਕਿਹਾ ਪੁੱਠਾ ਲਟਕ ਜਾ, ਪਰ ਨਹੀਂ, ਅਸੀਂ ਇਸ ਵਿਚਾਰ ਤੇ ਪਹੁੰਚਦੇ ਹਾਂ ਕਿ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੈ। ਇਸੇ ਲਈ ਬਾਣੀ ਅੰਦਰ ਜਦੋਂ ਬਚਨ ਪੜ੍ਹਦੇ, ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ, ਕਿ ਨਾਮ ਤੋਂ ਬਿਨਾਂ ਤੇ ਹੋਛੀਆਂ ਗੱਲਾਂ ਨੇ ਜੀ, ਕਰਮ ਕਾਂਡ ਕਰਕੇ ਛੁਟਕਾਰਾ ਹੋ ਜਾਏਗਾ। ਤਾਂ ਪਾਤਸ਼ਾਹ ਕਹਿੰਦੇ ਇਹ ਵਿਚਾਰ ਕਰਕੇ ਇਸ ਨਤੀਜੇ ਤੇ ਪਹੁੰਚਦੇ ਹਾਂ,
ਬਿਨ ਹਰ ਭਗਤ ਨਹੀਂ ਛੁਟਕਾਰਾ।
ਕਿ ਭਲਿਆ ਪੁਰਖਾ ਜਿੰਨੇ ਮਰਜ਼ੀ ਯਤਨ ਕਰ ਲਾ, ਜੋ ਮਰਜ਼ੀ ਕਰਮ ਕਾਂਡ ਕਰ, ਦਾਨ ਪੁੰਨ ਕਰ, ਠੀਕ ਹੈ, ਸੰਸਾਰ ਦੇ ਵਿੱਚ ਤੇਰਾ ਮੁੱਖ ਉਜਲਾ ਹੋ ਜਾਏਗਾ ਵੀ ਬੜਾ ਵੱਡਾ ਦਾਨੀ ਹੈ, ਪਰ ਯਾਦ ਰੱਖੀ ਭਗਤੀ ਤੋਂ ਬਿਨਾਂ, ਬਿਨ ਹਰ ਭਗਤ ਉਹਦੀ ਭਗਤੀ ਕੀਤੀ ਤੋਂ ਬਿਨਾਂ ਨਹੀਂ ਛੁਟਕਾਰਾ, ਤੂੰ ਛੁੱਟ ਨਹੀਂ ਸਕਦਾ, ਜੋ ਮਰਜ਼ੀ ਕਰ, ਠੀਕ ਹੈ, ਸਮਾਜ ਵਿੱਚ ਹੋ ਸਕਦਾ ਤੇਰੇ ਪਰਦੇ ਟੱਕੇ ਜਾਣ, ਤੇਰੇ ਔਗਣ ਜਿਹੜੇ ਹੈ, ਤੇਰੀਆਂ ਕੀਤੀਆਂ ਹੋਈਆਂ ਗਲਤ ਹਰਕਤਾਂ, ਦਾਨ ਕਰਨ ਨਾਲ ਤੂੰ ਦਾਨੀ ਬਣ ਗਿਆ ਤੇ ਲੋਕ ਤੇਰੇ ਗੁਨਾਹਾਂ ਤੇ ਕੁਝ ਸਮੇਂ ਵਾਸਤੇ ਪਰਦੇ ਪਾ ਲੈਣਗੇ, ਪਰ ਜੇ ਤੂੰ ਛੁੱਟਣਾ ਚਾਹੇਗਾ ਤਾਂ ਪਾਤਸ਼ਾਹ ਕਹਿੰਦੇ ਤੈਨੂੰ ਭਗਤੀ ਹੀ ਕਰਨੀ ਪਏਗੀ, ਤੈਨੂੰ ਬੰਦਗੀ ਹੀ ਕਰਨੀ ਪਏਗੀ। ਦੇਖੋ ਜਦੋਂ ਇਤਿਹਾਸ ਦੇ ਪੰਨਿਆਂ ਤੇ ਨਜ਼ਰ ਮਾਰਦੇ ਹਾਂ ਤਾਂ ਸੱਜਣ ਠੱਗ ਦਾ ਜੀਵਨ ਅੱਖਾਂ ਸਾਵੇ ਆਉਂਦਾ, ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਨਹੀਂ ਕਿਹਾ ਵੀ ਠੀਕ ਹੈ ਤੂੰ ਇੰਝ ਧਰਮ ਦੇ ਕਰਮ ਕਰਨੇ ਸ਼ੁਰੂ ਕਰ ਦੇ। ਪਾਤਸ਼ਾਹ ਕਹਿੰਦੇ ਨਹੀਂ, ਤੈਨੂੰ ਬੰਦਗੀ ਕਰਨੀ ਪਏਗੀ ਤਾਂ ਛੁੱਟੇਗਾ। ਕੌਡੇ ਰਾਕਸ਼ ਨੂੰ ਪਾਤਸ਼ਾਹ ਕਹਿੰਦੇ ਜਪਣਾ ਪਏਗਾ, ਧਿਆਉਣਾ ਪਏਗਾ ਤਾਂ ਛੁੱਟੇਗਾ। ਗੁਰੂ ਨਾਨਕ ਪਾਤਸ਼ਾਹ ਨਦਰੀ ਨਦਰ ਨਿਹਾਲ ਵੀ ਕਰਦੇ ਨੇ, ਪਰ ਨਾਲ ਨਾਲ ਕਹਿੰਦੇ ਭਜਨ ਕਰ, ਬੰਦਗੀ ਕਰ, ਤੇਰਾ ਤਾਂ ਛੁਟਕਾਰਾ ਹੋਏਗਾ। ਤਾਂ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਮੋਹਰ ਲਾ ਕੇ ਕਹਿੰਦੇ ਨੇ ਬਿਨ ਹਰ ਭਗਤ ਨਹੀਂ ਛੁਟਕਾਰਾ, ਕਿ ਇਹ ਜੀਵ ਭਗਤੀ ਤੋਂ ਬਿਨਾਂ ਤੇਰਾ ਛੁਟਕਾਰਾ ਨਹੀਂ ਹੋ ਸਕਦਾ ਹੈ।
ਸੋ ਹਰ ਭਜਨ ਸਾਧ ਕੈ ਸੰਗ,
ਤੇ ਉਹ ਭਜਨ ਕਿੱਥੇ ਕਰਨਾ ਹੈ, ਕਿਵੇਂ ਕਰਨਾ ਹੈ? ਤਾਂ ਪਾਤਸ਼ਾਹ ਉੱਤਰ ਦਿੰਦੇ ਨੇ ਇੰਜ ਕਰ, ਪਹਿਲਾਂ ਪਹਿਲ ਕੋਸ਼ਿਸ਼ ਕਰ ਵੀ ਤੂੰ ਸਾਧ ਸੰਗਤ ਵਿੱਚ ਜਾ ਕੇ ਸੋ ਹਰ ਭਜਨ, ਉਸ ਹਰੀ ਨੂੰ ਭਜਨਾ ਕਰ। ਕਿਉਂਕਿ ਸਾਧ ਸੰਗਤ ਵਿੱਚ ਜਦੋਂ ਕਮਾਈ ਵਾਲੀਆਂ ਰੂਹਾਂ ਬੈਠੀਆਂ ਹੁੰਦੀਆਂ ਨੇ, ਉਹਨਾਂ ਦੇ ਸਰੀਰ ਦਾ ਔਰਾ ਜਿਹੜਾ ਸਾਨੂੰ ਪ੍ਰਭਾਵਿਤ ਕਰਦਾ। ਫਿਰ ਸੋ ਹਰ ਭਜਨ ਸਾਧ ਕੈ ਸੰਗ, ਜਿਹੜਾ ਕੋਈ ਰੱਬੀ ਪਿਆਰਾ ਨਾਮ ਰੰਗੀ ਰੂਹ ਹੈ, ਕੋਈ ਵੀ ਗੁਰਮੁਖ ਪਿਆਰਾ ਹੋਵੇ, ਜਿਵੇਂ ਬਾਣੀ ਅੰਦਰ ਬਚਨ ਪੜ੍ਹਦੇ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸੁਬ ਰਸਨਾ ਦੀਜੈ ਪ੍ਰਾਣ ਅਕੋਰ, ਕਿ ਕੋਈ ਇਸ ਤਰ੍ਹਾਂ ਦਾ ਰੱਬੀ ਪਿਆਰਾ ਮਿਲੇ, ਜਿਹਨੂੰ ਰੋਜ਼ ਅਰਦਾਸ ਚ ਵੀ ਕਹਿੰਦੇ ਕਿ ਸਤਿਗੁਰੂ ਤਰਸ ਕਰੀ, ਸੇਈ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੈ। ਤਾਂ ਪਾਤਸ਼ਾਹ ਕਹਿੰਦੇ ਉਹ ਸਾਧ, ਉਹ ਗੁਰੂ ਕੇ ਪਿਆਰੇ, ਉਹ ਗੁਰਮੁਖ ਜਿਹੜੇ ਹਨ, ਕਹਿ ਸੰਗ, ਉਹਨਾਂ ਦਾ ਸੰਗ ਕਰਕੇ ਤੂੰ ਭਜਨ ਕਰ। ਫਿਰ ਹੁਣ ਜੇ ਤੈਨੂੰ ਸਾਧ ਸੰਗਤ ਵੀ ਨਹੀਂ ਮਿਲਦੀ, ਕੋਈ ਇਲਾਕਾ ਹੀ ਤੇਰਾ ਇਸ ਤਰ੍ਹਾਂ ਦਾ, ਕੋਈ ਗੁਰਮੁਖ ਪਿਆਰਾ ਵੀ ਨਹੀਂ ਮਿਲਦਾ ਗਾ, ਕਿਉਂਕਿ ਕਈ ਵਾਰ ਬਹੁਤ ਦੂਰ ਕਿਸ ਐਸੇ ਥਾਂ ਤੇ ਘਰ ਟਿਕਾਣਾ ਹੁੰਦਾ, ਤਾਂ ਫਿਰ ਤੂੰ ਆਪਣੇ ਮਨ ਦੇ ਨਾਲ ਸੰਗਤ ਕਰ, ਆਪਣੇ ਅੰਦਰ ਤਿਆਗ, ਤੇਰੇ ਅੰਦਰਲਾ ਜਿਹੜਾ ਸਰੂਪ ਹੈ ਉਹਦੇ ਨਾਲ ਬੈਠ ਕੇ ਸੰਗਤ ਕਰ। ਤਾਂ ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਉਹ ਸਤ ਸੰਗਤ ਕਰਕੇ ਉਹਨੂੰ ਭਜਨਾ ਕਰ।
ਮਨ ਤਨ ਰਾਪੈ ਹਰ ਕੈ ਰੰਗ,
ਇਹਦੇ ਨਾਲ ਕੀ ਹੋਏਗਾ? ਸਾਹਿਬ ਜੀ ਕਹਿੰਦੇ ਤੇਰਾ ਮਨ ਅਤੇ ਤੇਰਾ ਤਨ ਜਿਹੜਾ ਉਹ ਹਰੀ ਦੇ ਰੰਗਾਂ ਵਿੱਚ ਰੰਗਿਆ ਜਾਏਗਾ। ਹੁਣ ਇਸ ਤਰ੍ਹਾਂ ਤੇ ਹੈ ਨਹੀਂ ਕਿ ਤੁਰੇ ਜਾਂਦੇ ਆ ਰੰਗ ਚੜ੍ਹ ਜੇ, ਹਾਂ ਗੁਰੂ ਨਜ਼ਰ ਕਰ ਦੇਵੇ ਤੇ ਗੱਲ ਵੱਖਰੀ ਹੈ, ਪਰ ਜੇ ਬੰਦਾ ਕਵੇ ਕਿ ਨਹੀਂ, ਜਿਵੇਂ ਭਾਈ ਵੀਰ ਸਿੰਘ ਜੀ ਬੜੀ ਸੋਹਣੀ ਇੱਕ ਉਦਾਹਰਣ ਦਿੰਦੇ ਆ, ਕਹਿੰਦੇ ਵੀ ਕੋਈ ਬੱਚੀ ਧੀ ਲਲਾਰੀ ਦੇ ਕੋਲ ਗਈ ਤੇ ਉਹਨੂੰ ਕਹਿੰਦੀ ਵੀ ਆਹ ਜਿਹੜਾ ਮੇਰਾ ਦੁਪੱਟਾ ਹੈ, ਮੇਰੀ ਚੁੰਨੀ ਜਿਹੜੀ ਹੈ, ਇਹਨੂੰ ਰੰਗ ਦੇ। ਉਹ ਕਹਿਣ ਲੱਗਾ ਵੀ ਇਹ ਦੁਪੱਟਾ, ਇਹ ਚੁੰਨੀ, ਜੋ ਵੀ ਤੂੰ ਰੰਗਾਉਣਾ ਇਹ ਮੈਨੂੰ ਦੇ ਜਾ, ਤੇ ਕੁਝ ਸਮੇਂ ਬਾਅਦ ਤੂੰ ਲੈ ਜਾਣਾ ਕਰੀ। ਤੇ ਉਹ ਕਹਿਣ ਲੱਗੀ ਵੀ ਨਹੀਂ ਨਹੀਂ, ਮੈਂ ਇਹ ਦੇ ਨਹੀਂ ਸਕਦੀ, ਮੈਂ ਸਿਰ ਤੋਂ ਲਾਹ ਨਹੀਂ ਸਕਦੀ, ਮੈਂ ਤੇਰੇ ਹਵਾਲੇ ਨਹੀਂ ਕਰ ਸਕਦੀ। ਉਹ ਕਹਿੰਦਾ ਵੀ ਜਿੰਨਾ ਚਿਰ ਇਹ ਕੱਪੜਾ ਮੈਨੂੰ ਨਹੀਂ ਦਿੱਤਾ ਜਾਏਗਾ, ਉਹਨਾਂ ਚਿਰ ਮੈਨੂੰ ਰੰਗ ਨਹੀਂ ਸਕਦਾ। ਤਾਂ ਭਾਈ ਵੀਰ ਸਿੰਘ ਕਹਿੰਦੇ ਐ ਜੀਵ, ਐ ਗੁਰਮੁਖਾ, ਤੂੰ ਕਵੇਂ ਵੀ ਮੈਂ ਮਨ ਗੁਰੂ ਨੂੰ ਦੇਣਾ ਨਹੀਂ ਤੇ ਇਸ ਮਨ ਦੇ ਉੱਤੇ ਨਾਮ ਦਾ ਰੰਗ ਚੜ੍ਹ ਜਾਵੇ, ਇਹ ਨਹੀਂ ਹੋ ਸਕੇਗਾ। ਇਹ ਮਨ ਵੀ ਗੁਰੂ ਨੂੰ ਅਰਪਣ ਕਰਨਾ ਪਵੇਗਾ, ਤਨ ਵੀ ਅਰਪਣ ਕਰਨਾ ਪਵੇਗਾ, ਰੱਖਣਾ ਪਵੇਗਾ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਲਿਆ ਕੇ, ਫਿਰ ਇਹਦੇ ਤੇ ਸਤਿਗੁਰੂ ਆਪਣੀ ਸਵੱਲੀ ਨਿਗਾਹ ਕਰਨਗੇ, ਇਹਨੂੰ ਆਪਣੇ ਮੁਬਾਰਕ ਚਰਨਾਂ ਦੀ, ਗੁਰ ਸ਼ਬਦ ਦੀ ਸ਼ੋਅ ਦੇਣਗੇ ਤੇ ਇਹਦੇ ਤੇ ਰੰਗ ਚੜ੍ਹੇਗਾ। ਤਾਂ ਪਾਤਸ਼ਾਹ ਕਹਿੰਦੇ ਜਦੋਂ ਸਾਧ ਸੰਗਤ ਵਿੱਚ ਜਪੀਦਾ ਹੈ ਤਾਂ ਮਨ ਤੇ ਤਨ ਜਿਹੜਾ ਉਹਦੇ ਰੰਗ ਵਿੱਚ ਰੰਗਿਆ ਜਾਂਦਾ ਹੈ।
ਛੋੜ ਸਿਆਣਪ ਬਹੁ ਚਤੁਰਾਈ,
ਪਰ ਜਦੋਂ ਇਸ ਦਰ ਤੇ ਆਵੇਗਾ ਨਾ, ਇੱਕ ਗੱਲ ਯਾਦ ਰੱਖੀ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਇੱਥੇ ਤੇਰੀ ਕੋਈ ਸਿਆਣਪ ਨਹੀਂ ਚੱਲਣੀ ਤੇ ਅੱਗੇ ਵੀ ਨਹੀਂ ਚੱਲਣੀ। ਇੱਥੇ ਛੋੜ ਸਿਆਣਪ ਬਹੁ ਚਤੁਰਾਈ, ਸਭ ਸਿਆਣਪਾਂ ਸਭ ਚਤੁਰਾਈਆਂ ਜਿਹੜੀਆਂ ਉਹ ਛੱਡ ਕੇ ਆਵੀ, ਤੇ ਜੇ ਨਹੀਂ ਵੀ ਛੱਡ ਕੇ ਆਇਆ ਤੇ ਇੱਥੇ ਆ ਕੇ ਛੱਡ ਦੇਵੀਂ। ਕਿਉਂਕਿ ਕਈ ਵਾਰ ਆਪਾਂ ਨੂੰ ਨਹੀਂ ਪਤਾ ਹੁੰਦਾ, ਜਿਵੇਂ ਕਈ ਵਾਰ ਕੋਈ ਦੂਜੇ ਧਰਮ ਦਾ ਬੰਦਾ ਗੁਰੂ ਘਰ ਆਵੇ ਤੇ ਮੰਨ ਲਓ ਇੱਕ ਉਦਾਹਰਣ ਦੇ ਤੌਰ ਤੇ ਉਹਨੂੰ ਨਹੀਂ ਸੀ ਪਤਾ, ਉਹਨੇ ਸਿਰ ਨਹੀਂ ਟੱਕਿਆ, ਤੇ ਆਪਾਂ ਉਹਨੂੰ ਕਹਿੰਦੇ ਵੀ ਜੇ ਪਹਿਲਾਂ ਨਹੀਂ ਸੀ ਟੱਕਿਆ ਤੇ ਹੁਣ ਟੱਕ ਲੈਣਾ ਕਰ, ਜੇ ਜੋੜੇ ਪਹਿਲਾਂ ਨਹੀਂ ਸੀ ਲਾਏ ਤੇ ਹੁਣ ਲਾ ਦੇਣਾ ਕਰ। ਸੋ ਜੇ ਪਹਿਲਾਂ ਨਹੀਂ ਚਤੁਰਾਈਆਂ ਛੱਡੀਆਂ, ਸਿਆਣਪਾਂ ਛੱਡੀਆਂ, ਤਾਂ ਹੁਣ ਛੱਡ ਦੇਣਾ ਕਰ, ਹਾਲੇ ਸਮਾਂ ਲੰਘਿਆ ਨਹੀਂ ਹੋ। ਪਰ ਪਾਤਸ਼ਾਹ ਇਹ ਵੀ ਬਾਣੀ ਸਾਨੂੰ ਸਮਝਾਉਂਦੇ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਯਾਦ ਰੱਖੀ, ਚਤੁਰਾਈਆਂ ਨਾਲ ਸੰਸਾਰ ਦਾ ਬੜਾ ਕੁਛ ਲੱਭ ਜਾਣਾ ਹੀ, ਪਰ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਚਤੁਰਾਈਆਂ ਨਾਲ ਨਹੀਂ, ਇੱਥੇ ਤੇ ਝੁੱਕ ਕੇ, ਇੱਥੇ ਤੇ ਗਰੀਬੜੇ ਬਣ ਕੇ ਦਾਤਾਂ ਮਿਲਦੀਆਂ ਹਨ। ਤਾਂ ਪਾਤਸ਼ਾਹ ਕਹਿੰਦੇ ਸਿਆਣਪਾਂ ਇਹ ਚਤੁਰਾਈਆਂ ਜਿਹੜੀਆਂ ਇਹ ਗੁਰੂ ਅੱਗੇ ਛੱਡ ਦੇਣੀਆਂ ਕਰ।
ਮਨ ਬਿਨ ਹਰ ਨਾਵੈ ਜਾਏ ਨਾ ਕਾਈ,
ਤੇ ਮੇਰਿਆ ਮਨਾ, ਯਾਦ ਰੱਖੀ ਜਿਵੇਂ ਪਾਣੀ ਦੇ ਉੱਤੇ ਕਾਈ ਜੰਮ ਜਾਂਦੀ ਆ ਨਾ, ਤੇ ਉਸ ਕਾਈ ਨੂੰ ਫਿਰ ਲਾਉਣ ਵਾਸਤੇ ਹਟਾਉਣ ਵਾਸਤੇ ਕੋਈ ਮੁਸ਼ਕਤ ਕੋਈ ਯਤਨ ਕਿਸੇ ਸਾਧਨ ਦੀ ਵਰਤੋਂ ਕਰਨੀ ਪੈਂਦੀ ਹੈ। ਤਾਂ ਪਾਤਸ਼ਾਹ ਜੀ ਕਹਿੰਦੇ ਨੇ ਸੋ ਬਿਨ ਹਰ ਨਾਵੈ ਜਾਏ ਨਾ ਕਾਈ, ਹਰੀ ਨਾਮ ਤੋਂ ਬਿਨਾਂ ਇਹ ਮਨ ਉੱਪਰ ਜਿਹੜੀ ਮੈਲ ਇਹ ਜਿਹੜੀ ਕਾਈ ਜੰਮੀ ਹੈ, ਯਾਦ ਰੱਖੀ ਜਿੰਨਾ ਚਿਰ ਗੁਰੂ ਨਾਨਕ ਦੇ ਦਰ ਦੀ ਸੇਵਾ ਨਹੀਂ ਕਰੇਗਾ, ਇਹ ਯਤਨ ਨਹੀਂ ਕਰੇਗਾ, ਜਿੰਨਾ ਚਿਰ ਬੰਦਗੀ ਨਹੀਂ ਕਰੇਗਾ, ਉਹਨਾਂ ਚਿਰ ਤੇਰੇ ਇਹ ਮਨ ਦੀ ਵਿਕਾਰਾਂ ਦੀ ਕਾਈ ਮੈਲ ਨਹੀਂ ਜਾਣਾ ਕਰੇਗੀ।
ਦਇਆ ਧਾਰੀ ਗੋਬਿੰਦ ਗੁਸਾਈ,
ਤੇ ਜਿੰਨਾਂ ਦੇ ਉੱਤੇ ਗੋਬਿੰਦ ਧਰਤੀ ਦੇ ਮਾਲਕ ਪਾਤਸ਼ਾਹ ਗੋਸਾਈ ਪਾਲਣ ਹਾਰੇ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਤੇ ਦਇਆ ਧਾਰਨ ਕੀਤੀ, ਉਹ ਤੇ ਦੇਖੋ ਜੀ ਸਦਾ ਹੀ ਦਇਆਲੂ ਹੈ। ਆਪਾਂ ਰੋਜ਼ ਬਾਣੀ ਅੰਦਰ ਇਹੀ ਬਚਨ ਪੜ੍ਹਦੇ ਹਾਂ ਨਾ ਕਿ ਸਤਿਗੁਰੂ ਦਇਆਲੂ ਹੈ ਕਿਰਪਾਲੂ ਹੈ, ਉਹਦਾ ਤੇ ਸੁਭਾਅ ਹੀ ਇਹ ਹੈ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਧ ਸੁਆਮੀ ਸੰਦਾ, ਉਹ ਜਿਹੜਾ ਸ਼ਰਨ ਆ ਗਿਆ ਉਹਨੂੰ ਕੰਠ ਲਾਉਂਦਾ, ਇੰਨਾ ਦਿਆਲੂ ਕਿਰਪਾਲੂ ਹੈ। ਤੇ ਮੈਂ ਤੇ ਕਈ ਵਾਰ ਕਹਿੰਦਾ ਕਿ ਜੇ ਦਿਆਲਤਾ ਵੇਖਣੀ ਤੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਜੀਵਨ ਜਦੋਂ ਵੇਖਦੇ ਹਾਂ, ਬਹਾਦਰ ਸ਼ਾਹ ਨੇ ਇੱਕ ਵਾਰ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ ਮੈਂ ਰਾਜ ਲੈਣਾ, ਮੇਰੀ ਮਦਦ ਕਰ ਦਿਓ, ਤੇ ਕਿਰਪਾਲੂ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਵਾਰ ਵੀ ਨਹੀਂ ਕਿਹਾ ਕਿ ਨਹੀਂ ਬਹਾਦਰ ਸ਼ਾਹ ਤੇਰੇ ਪਿਤਾ ਔਰੰਗਜ਼ੇਬ ਨੇ ਕੀ ਕੁਛ ਨਹੀਂ ਕੀਤਾ ਸਾਡੇ ਨਾਲ, ਦੱਸ ਖਾਂ ਜਰਾ ਕਿ ਸਾਡੇ ਸਾਹਿਬਜ਼ਾਦੇ ਸ਼ਹੀਦ ਨਹੀਂ ਕਰਵਾਏ, ਕਿ ਸਾਡੇ ਸਿੱਖ ਸ਼ਹੀਦ ਨਹੀਂ ਕਰਾਏ, ਸਿੰਘਾਂ ਦੀਆਂ ਕੁਰਬਾਨੀਆਂ ਨਹੀਂ ਹੋਈਆਂ, ਸਭ ਕੁਛ ਹੋਇਆ, ਪਰ ਕਿਰਪਾਲੂ ਦਿਆਲੂ ਪਾਤਸ਼ਾਹ ਕਹਿੰਦੇ ਬਹਾਦਰ ਸ਼ਾਹ ਸ਼ਰਨ ਪੈ ਗਿਆ ਤੇ ਹੁਣ ਇਹਦੀ ਲਾਜਪਤ ਰੱਖਣੀ ਗੁਰੂ ਨਾਨਕ ਦੇ ਘਰ ਦਾ ਬਿਰਧ ਹੈ। ਤਾਂ ਪਾਤਸ਼ਾਹ ਕਹਿੰਦੇ ਮੇਰਾ ਮਾਲਕ ਸਦਾ ਹੀ ਦਿਆਲੂ ਸਦਾ ਹੀ ਕਿਰਪਾਲੂ ਗੁਸਾਈ ਹੈ।
ਹਰ ਹਰ ਨਾਨਕ ਟੇਕ ਟਿਕਾਈ,
ਜਿਨ੍ਹਾਂ ਨੇ ਐਸੇ ਦਿਆਲੂ ਮਾਲਕ ਪਰਮੇਸ਼ਰ ਦੇ ਨਾਮ ਦੀ ਟੇਕ ਜਿਹੜੀ ਹੈ ਉਹ ਮਨ ਦੇ ਵਿੱਚ ਟਿਕਾ ਲੈਣਾ ਕੀਤੀ ਹੈ, ਪਾਤਸ਼ਾਹ ਕਹਿੰਦੇ ਫਿਰ ਟੇਕ ਲੈ ਕੇ ਆਸਰਾ ਭਰੋਸਾ ਲੈ ਕੇ, ਜਿਹਨੂੰ ਬਾਣੀ ਅੰਦਰ ਵਚਨ ਪੜ੍ਹਦੇ ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅੜੇ, ਜਿਨ੍ਹਾਂ ਨੇ ਆਸ ਰੱਖ ਲਈ ਭਰੋਸਾ ਰੱਖ ਲਿਆ ਟੇਕ ਟਿਕਾ ਲਈ, ਤੇ ਬੀਜ ਮੰਤਰ ਹਰ ਕੀਰਤਨ ਰੂਪ ਦੇ ਅੰਦਰ ਜਿਨ੍ਹਾਂ ਨੇ ਗਾ ਲਿਆ, ਪਾਤਸ਼ਾਹ ਕਹਿੰਦੇ ਫਿਰ ਉਹਨਾਂ ਦਾ ਲੋਕ ਤੇ ਪਰ ਲੋਕ ਜਿਹੜਾ ਸੋ ਸੁਹੇਲਾ ਹੋ ਗਿਆ। ਸੋ ਇਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਦਰ ਘਰ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਧੰਨ ਗਰੀਬ ਨਿਵਾਜ ਗੁਰੂ ਅਰਜਨ ਦੇ ਮਹਾਰਾਜ ਪਾਤਸ਼ਾਹ ਨੇ ਸਮੁੱਚੇ ਜਗਤ ਨੂੰ ਅਸੀਸਾਂ ਬਖਸ਼ ਕਰਕੇ ਨਿਵਾਜਿਆ। ਸੋ ਆਓ ਹੁਣ ਜੋ ਲੜੀਵਾਰ ਗੁਰੂ ਕੇ ਪਾਵਨ ਬਚਨ ਸਾਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਅਸੀਸਾਂ ਬਖਸ਼ਦੇ ਨੇ ਉਹ ਵੀ ਪ੍ਰਾਪਤ ਕਰਨੀਆਂ ਕਰੀਏ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ।
ਗਰੀਬ ਨਿਵਾਜ ਸਾਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਰਤਾਰਪੁਰ ਸਾਹਿਬ ਦੀ ਪਾਵਨ ਧਰਤ ਤੇ ਸੁਭਾਏਮਾਨ ਨੇ ਸਾਡੇ ਤੁਹਾਡੇ ਵਰਗੇ ਕਲਯੁਗੀ ਜੀਵ ਆ ਰਹੇ ਨੇ, ਗੁਰੂ ਨਾਨਕ ਦੀ ਦ੍ਰਿਸ਼ਟੀ ਮਿਹਰ ਦੇ ਪਾਤਰ ਬਣ ਰਹੇ ਨੇ ਤੇ ਸਾਹਿਬ ਦੇ ਦਰਸ਼ਨ ਵੀ ਕਰਦੇ ਤੇ ਉਪਦੇਸ਼ ਵੀ ਪ੍ਰਾਪਤ ਕਰਦੇ ਨੇ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਕਰਤਾਰਪੁਰ ਸਾਹਿਬ ਦੀ ਪਾਵਨ ਧਰਤ ਤੇ ਕਲਯੁਗੀ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਕਰਤਾ ਪਰਮੇਸ਼ਰ ਇੱਕ ਹੈ, ਅਦੁੱਤੀਅ ਹੈ, ਉਹ ਸਤ ਚਿਤ ਆਨੰਦ ਸਰੂਪ ਹੈ। ਜੇ ਉਹਦੀ ਪ੍ਰਾਪਤੀ ਕਰਨੀ ਹੋਵੇ ਤੇ ਪੂਰੇ ਗੁਰੂ ਦੀ ਕਿਰਪਾ ਉਹਦੀ ਬਖਸ਼ਿਸ਼ ਮਿਹਰ ਦਾ ਪਾਤਰ ਬਣਨਾ ਕਰ। ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ, ਮਾਰੂ ਰਾਗ ਅੰਦਰ ਕਾਫੀ ਇੱਕ ਛੰਦ ਦਾ ਨਾਂ ਵੀ ਗੁਰੂ ਪਿਆਰੇ ਵਿਦਵਾਨ ਵਰਣਨ ਕਰਦੇ, ਇੰਜ ਵੀ ਕਹਿੰਦੇ ਕਾਫੀ ਇੱਕ ਰਾਗਨੀ ਹੈ। ਇਸ ਰਾਗ ਅਤੇ ਰਾਗਨੀ ਦੇ ਦੁਆਰਾ ਗੁਰੂ ਨਾਨਕ ਪਾਤਸ਼ਾਹ ਉਪਦੇਸ਼ ਬਖਸ਼ਦੇ ਸੰਗੀਤ ਮੁਤਾਬਕ ਦੂਸਰੇ ਘਰ ਵਿੱਚ ਗਾਉਣ ਦੀ ਹਦਾਇਤ ਕਰਦੇ ਹਨ।
ਆਵੋ ਵੰਨਿਓ ਡੁੰਮਣੀ ਕਿਤੇ ਮਿੱਤਰ ਕਰਿਓ।
ਪਾਤਸ਼ਾਹ ਜੀ ਇੱਕ ਜਗਿਆਸੂ ਜੀਵ ਇਸਤਰੀ ਨੂੰ ਉਪਦੇਸ਼ ਦਿੰਦੇ ਤੇ ਉਦਾਹਰਣ ਸੰਸਾਰ ਦੀ ਇੱਕ ਸੁਹਾਗਣ ਤੇ ਦੁਹਾਗਣ ਦੀ ਗੱਲ ਕਰਕੇ ਕਹਿੰਦੇ ਨੇ। ਸਾਹਿਬ ਕਹਿੰਦੇ ਆਵੋ ਵੰਨਿਓ ਡੁੰਮਣੀ ਕਿਤੇ ਮਿੱਤਰ ਕਰਿਓ, ਕਿ ਆਉਣਾ ਕਦੀ ਪੇਕੇ ਘਰ ਆ ਜਾਣਾ ਤੇ ਕਦੀ ਚਲੇ ਜਾਣਾ ਸਹੁਰੇ ਘਰ ਦੇ ਵਿੱਚ। ਇਸ ਤਰ੍ਹਾਂ ਜਿਹੜੀ ਸੁਹਾਗਣ ਵੀ ਕਰੇ, ਕਦੀ ਉੱਧਰ ਤੇ ਕਦੀ ਉੱਧਰ, ਇੱਕ ਥਾਂ ਇੱਕ ਘਰ ਨੂੰ ਟਿਕਾਣਾ ਨਾ ਬਣਾਵੇ ਤੇ ਆਪਣੇ ਕੰਤ ਪਤੀ ਨੂੰ ਛੱਡ ਕੇ ਸੰਸਾਰ ਦੇ ਕਈ ਮਿੱਤਰ ਜਿਹੜੇ ਨੇ ਉਹ ਕੀਤੇ ਹੋਣ, ਤਾਂ ਉਹਦੇ ਜੀਵਨ ਦੇ ਅੰਦਰ ਸੁੱਖ ਨਹੀਂ, ਉਹਨੂੰ ਸੁਹਾਗਣ ਨਹੀਂ ਕਿਹਾ ਜਾ ਸਕਦਾ। इंज बाहरी उपदेश दे के भी महाराज अंतरीव इशारा करते ने, जिस जीव इस्त्री ने कदी इस संसार ते आ जाना, कदी मौत प्राप्त करके फिर जूना विच पै जाना, कारण की अपने करता अकाल पुरख परमेश्वर रूप पति नू छड़ दिता है ते संसार दे मित्र कर लए ने, भाव अन्यां दी पूजा करनी शुरू कर दिती। ते याद रखियो, मित्र कनेरे कर थकी मेरा दुख कट है कोई, बहुत मित्र कर करके वेख लै पर गुरु तो बिना कोई दुख नहीं कट सकता। पातशाह कहिंदे इंज जिहड़ी जीव इस्तरी ते संसार दी इस्तरी दी दशा हो गई है।
सा धन ढोई ना लहै वाढी क्यों तीरे ओ,
ते ओ जिहड़ी जीव इस्तरी है ना, सा धन ढोई ना लहै, ओ जिहड़ी बाहरी इस्तरी भी है ना, ओ भी कोई टिकाणा नहीं लै सकदी गी, ना ओनू सहुरे घर इज्जत ना पेके घर। ते नाल ही पातशाह कहिंदे वाढी क्यों तीरे ओ, ओ ऐसी जिहड़ी विछड़ी होई है ना पति दे नालों, ओ तीरज किवें प्राप्त करेगी। ते अंतरीव अर्थ ते वी जिहड़ियां मालक दे दर तों खुंझ गईयां, पातशाह कहिंदे ओ जीव इस्त्रियां ना इस लोक विच तीरज रखण ते ना उहनां नूं परलोक विच कोई थां मिलेगी, ओ विछड़ियां होईयां हन।
मैंडा मन रत्ता आपनड़े पिर नाल,
मेरा मन जिहड़ा है साहिब कहिंदे गुरु कृपा दे नाल रत्या गया, रंगिया गया, पर संसार दे नाल नहीं, पदार्था नाल नहीं, होर किसे दी उपासना नाल नहीं, अपने प्यारे पिर पति परमेश्वर दे नाल रंगिया गया है।
हाँ कोल कुमाई खन्निया कीती हेक भोरी नदर निहाल,
ते पातशाह कहिंदे मैं ए जीव इस्त्री द्वारा महाराज पातशाह एक उपदेश रखदे ने अपने आप नू जीव इस्त्री रूप विच के हौ कोल कुमाई, भाव मैं तन करके भी बलिहार ते मैं मन करके भी कुर्बान हाँ। ते की है हौ कोल कुमाई खन्निया कीती हिक भोरी नदर निहाल, कि मेरा जी करदा मैं शरीर टुकड़े टुकड़े करके अपने पति कंत तो वार दवा कादे वास्ते, जे एक खिन मात्र तेरी मेहर दी दृष्टि प्राप्त हो जावे, जे देखै एक वार ता सुख कीमा हूं बाहरे, कि हे पातशाह तू एक वार किते निगाह भर के देख दवे ता सच ए है ओ सुखां दी कोई गिनती नहीं हो सकती के किन्ने हन। ता मैं उस मालक दी एक खिन दी दृष्टि प्राप्त करन वास्ते सब कुछ वारने ते कुर्बान कर दवांगी।
रहाओ
ठहराओ दे के फिर असीसां देंदे हन,
पेई अड़ै दोहागणी साहुरड़ै क्यों जाओ,
जेड़ी इस्त्री पेके घर दे विच रहिंदियां कोई चज अचार सिखदी नहीं, दोहागणी खोटे कर्मां वाली, ते ओह सहुरे घर विच किवें जाएगी ते किवें इज्जत माण लवेगी। अज दे समय च जिहड़ी धी ने पेके घर कोई चज आचार सिखिया नहीं, कोई काम नहीं सिखिया, उह सहुरे घर विच जाके किवें माण इज्जत लेगी। ते इह पेका घर इहनूं पातशाह कहिंदे सभना साहुरै वंजना सब मुकलावन हार, ते जिहड़ियां इत्थे कोई बाणी कोई शब्द दा अभ्यास नहीं करदियां ओ अगले सहुरे घर विच किवें जाणगियां, किवें माण इज्जत लैणगियां।
मैं गल औगण मुठड़ी बिन पिर झूर मराओ,
ते अरदास एही के सतगुरु मैं गल औगण, मेरे गल विच बड़े औगण ने, इस हिरदे विच भरे पए ने औगण, ते मैं मालक दे दर तो खुंझी होई भुली होईआं, ते पिर झूर मराओ, मैं अपने मालक परमेश्वर जां अपने पति तो दूर होके झूरदी पई हाँ, पछताउंदी पई हाँ कि क्यों दूर होगी, ते हुण मैं विशियां दे विच संसार दे दुखां विच दिन दिन खिन खिन करके मर रही हाँ।
पेई अड़ै पिर संभला साहुरड़ै घर वास,
महाराज कहिंदे जेड़ी इस्त्री पेके घर दे विच अपने पिर नूं संभालदी है, याद करदी है, ਉਹ ਸਹੁਰੇ ਘਰ ਵਿੱਚ ਜਾ ਕੇ ਸੁੱਖ ਨਾਲ ਵੱਸਦੀ ਹੈ, ਤੇ ਜਿਹੜੀ ਬਾਹਰੀ ਪੇਕੇ ਘਰ ਵਿੱਚ ਕੋਈ ਚਿੰਤਾ ਹੀ ਨਹੀਂ ਰੱਖਦੀ ਮੈਂ ਅੱਗੇ ਜਾਣਾ, ਉਹ ਫਿਰ ਸਹੁਰੇ ਘਰ 'ਚ ਸੁੱਖ ਨਹੀਂ ਪ੍ਰਾਪਤ ਕਰਦੀ। ਇਸ ਧਰਤ 'ਤੇ ਇਸ ਮਾਤ ਲੋਕ 'ਤੇ ਰਹਿ ਕੇ ਜਿਹੜੇ ਜੀਵ ਉਸ ਪਰਮੇਸ਼ਰ ਨੂੰ ਯਾਦ ਕਰਦੇ ਨੇ, ਉਹਨੂੰ ਹਿਰਦੇ 'ਚ ਵਸਾ ਕੇ ਰੱਖਦੇ, ਉਹ ਫਿਰ ਜਦੋਂ ਜਾਂਦੇ ਨੇ ਨਾ ਇਸ ਸੰਸਾਰ ਤੋਂ, ਆਮ ਲੋਕ ਵੀ ਜਾਂਦੇ ਨੇ ਪਰ ਉਹਨਾਂ ਦੇ ਜਾਣ ਵਿੱਚ ਫਰਕ ਹੁੰਦਾ, ਆਮ ਲੋਕ ਜਾਂਦੇ ਨੇ ਤਾਂ ਉਹਨਾਂ ਨੂੰ ਜਮ ਧੂ ਕੇ ਲੈ ਕੇ ਜਾਂਦੇ, ਪਰ ਜਦੋਂ ਬੰਦਗੀ ਵਾਲਾ ਜਾਂਦਾ ਫਿਰ ਸ਼ਬਦ ਵਰਤਿਆ ਜਾਂਦਾ ਆਓ ਬੈਠ ਆਦਰ ਸੁਭ ਦੇਉ, ਫਿਰ ਸ਼ਬਦ ਵਰਤਿਆ ਜਾਂਦਾ ਗੁਰਮੁਖੋ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਕਰ ਆਓ। ਤਾਂ ਉਹ ਸਹੁਰੇ ਘਰ ਵਿੱਚ ਵਾਸਾ ਪਾਉਂਦੀਆਂ ਹਨ।
ਸੁਖ ਸੰਬੰਧ ਸੁਹਾਗਣੀ ਪਿਰ ਪਾਇਆ ਗੁਣਤਾਸ,
ਤੇ ਉਹਨਾਂ ਨੇ ਬੜੇ ਸੁਖ ਦੇ ਸਹਿਤ ਸੁਖ ਦੇ ਨਾਲ ਗੁਣਾਂ ਦੇ ਖਜ਼ਾਨੇ ਮਾਲਕ ਪਰਮੇਸ਼ਰ ਨੂੰ ਪ੍ਰਾਪਤ ਕੀਤਾ, ਤੇ ਜਿਨ੍ਹਾਂ ਪ੍ਰਾਪਤ ਕੀਤਾ ਉਹ ਸੁਹਾਗਣੀਆਂ ਹੋ ਗਈਆਂ, ਸੁਹਾਗਵਾਨ ਹੋ ਗਈਆਂ ਨੇ, ਤੇ ਜਿਨ੍ਹਾਂ ਨੇ ਉਹਨੂੰ ਪ੍ਰਾਪਤ ਨਹੀਂ ਕੀਤਾ ਉਹਨਾਂ ਨੂੰ ਦੁਹਾਗਣਾ ਕਹਿ ਦਈਏ ਜਾਂ ਜੋ ਵੀ ਸਮਾਜ ਉਹਨਾਂ ਪ੍ਰਥਾਏ ਸ਼ਬਦ ਵਰਤਦਾ ਹੈ। ਪਰ ਸਾਹਿਬ ਕਹਿੰਦੇ ਸੁਹਾਗਣਾ ਉਹੀ ਨੇ ਜਿਹੜੀਆਂ ਉਸ ਗੁਣਾਂ ਦੇ ਖਜ਼ਾਨੇ ਮਾਲਕ ਪਾਤਸ਼ਾਹ ਨੂੰ ਪ੍ਰਾਪਤ ਕਰਦੀਆਂ ਹਨ।
ਲੇਫ ਨਿਹਾਲੀ ਪੱਟ ਕੀ ਕਾਪੜ ਅੰਗ ਬਣਾਏ,
ਪਾਤਸ਼ਾਹ ਜੀ ਕਹਿੰਦੇ ਹਾਂ ਇਹ ਜੀਵ ਇਸਤਰੀ ਬਾਹਰੀ ਇਸਤਰੀ ਦੀ ਵੀ ਉਦਾਹਰਣ ਦੇ ਰਹੇ ਨੇ ਨਾਲ ਨਾਲ ਵੀ ਇੱਕ ਇਸਤਰੀ ਇਹ ਕਹਿ ਦਵੇ ਮੇਰੇ ਕੋਲ ਦਾਜ ਬੜਾ ਸੋਹਣਾ ਹੈ, ਮੈਂ ਰਜਾਈਆਂ ਤਲਾਈਆਂ ਰੇਸ਼ਮ ਦੇ ਕੱਪੜੇ ਆਦਿਕ ਬਹੁਤ ਕੁਝ ਇਕੱਠਾ ਕੀਤਾ, ਪਰ ਇਹਦੇ ਨਾਲ ਕੱਲੀ ਸਹੁਰੇ ਘਰ ਇੱਜ਼ਤ ਮਿਲ ਜਾਏਗੀ। ਅੱਜ ਵੀ ਦੁਨੀਆਂ ਦੀ ਮਾਨਸਿਕਤਾ ਹੈ, ਲੋਕ ਕਹਿ ਦਿੰਦੇ ਜੀ ਅਸੀਂ ਆਪਣੀ ਧੀ ਨੂੰ ਦਾਜ ਹੀ ਇੰਨਾ ਦੇ ਦੇਣਾ, ਸੋਨਾ ਹੀ ਇੰਨਾ ਦੇ ਦੇਣਾ, ਭਾਵੇਂ ਇਹਨੂੰ ਕੱਖ ਨਹੀਂ ਆਉਂਦਾ ਪਰ ਅਸੀਂ ਸਹੁਰਿਆਂ ਦਾ ਮੂੰਹ ਹੀ ਬੰਦ ਕਰਕੇ ਰੱਖ ਦੇਣਾ। ਇਹ ਸੰਸਾਰ ਦੀ ਮਾਨਸਿਕਤਾ ਹੈ ਅੱਜ ਵੀ ਅਸੀਂ ਧਨ ਦੇ ਨਾਲ ਦਾਜ ਨਾਲ ਹੀ ਸਾਹਮਣੇ ਵਾਲੇ ਦਾ ਮੂੰਹ ਬੰਦ ਕਰ ਦੇਣਾ, ਪਰ ਪਾਤਸ਼ਾਹ ਕਹਿੰਦੇ ਨਹੀਂ, ਇੱਜ਼ਤ ਤਾਂ ਗੁਣਾ ਕਰਕੇ ਹੀ ਮਿਲਣੀ ਹੈ। ਤੇ ਇਸੇ ਤਰ੍ਹਾਂ ਜੇ ਤੂੰ ਕਵੇਂ ਮੇਰੇ ਕੋਲ ਬਾਹਰੀ ਸ਼ੁਭ ਗੁਣਾਂ ਦਾ ਬੜਾ ਕੁਛ ਹੈ, ਮੇਰੇ ਕੋਲ ਦਾਨ ਪੁੰਨ ਬੜੇ ਨੇ, ਤਾਂ ਲੇਫ ਨਿਹਾਲੀ ਪੱਟ ਕੀ, ਲੇਫ ਨਿਹਾਲੀ ਪੱਟ ਕੀ, ਪੱਟ ਕਹਿੰਦੇ ਰੇਸ਼ਮ, ਰੇਸ਼ਮ ਦੀਆਂ ਤੂੰ ਤਲਾਈਆਂ ਰਜਾਈਆਂ ਆਦਿਕ ਜਾਂ ਕੱਪੜੇ ਆਦਿਕ ਇਹਨਾਂ ਅੰਗਾਂ ਦੇ ਵਾਸਤੇ ਬਣਾ ਲੈਣੇ ਕਰਨਾ ਕਰਤਾ।
ਫਿਰ ਮੁੱਤੀ ਡੋਹਾਗਣੀ ਤਿੰਨ ਡੋਖੀ ਰਹਿਣ ਵਿਹਾਏ,
ਪਰ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਕੇਵਲ ਚੀਜ਼ਾਂ ਜੋੜਨ ਤੱਕ ਹੀ ਆਪਣੇ ਆਪ ਨੂੰ ਸੀਮਿਤ ਰੱਖਿਆ ਉਹ ਡੋਹਾਗਣੀਆਂ ਜਿਹੜੀਆਂ ਸੀ ਦੂਜੇ ਭਾਏ ਦਵੈਤ ਭਾਏ ਦੇ ਅੰਦਰ ਲੱਗ ਕਰਕੇ ਉਹ ਵਿਹਾਏ ਉਹ ਜੀਵਨ ਦੇ ਰਸਤੇ ਤੋਂ ਖੁੰਝ ਗਈਆਂ, ਉਹ ਆਪਣੇ ਮਾਲਕ ਤੋਂ ਦੂਰ ਹੋ ਗਈਆਂ। ਜਿਨ੍ਹਾਂ ਨੇ ਕੇਵਲ ਸੰਸਾਰ ਹੀ ਇਕੱਠਾ ਕੀਤਾ ਹੈ ਤੇ ਕਰਤੇ ਦੀ ਯਾਦ ਨੂੰ ਹਿਰਦੇ ਵਿੱਚ ਨਹੀਂ ਵਸਾਇਆ, ਬੰਦਗੀ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਗੁਰੂ ਦਾ ਸ਼ਬਦ ਕਦੀ ਧਿਆਨ ਵਿੱਚ ਲਿਆਂਦਾ ਹੀ ਨਹੀਂ ਕਿ ਆਇਓ ਸੁਣਨ ਪੜ੍ਹਨ ਕਉ ਬਾਣੀ ਕਿ ਤੂੰ ਕਾਹਦੇ ਵਾਸਤੇ ਆਇਆ, ਤੇ ਆਪਾਂ ਨੂੰ ਲੱਗਦਾ ਸ਼ਾਇਦ ਅਸੀਂ ਸੰਸਾਰ ਹੀ ਇਕੱਠਾ ਕਰਨ ਵਾਸਤੇ ਆਏ। ਤਾਂ ਪਾਤਸ਼ਾਹ ਕਹਿੰਦੇ ਜਿਹੜੀਆਂ ਇੰਜ ਕਰਦੀਆਂ ਨੇ ਉਹਨਾਂ ਦੀ ਫਿਰ ਜ਼ਿੰਦਗੀ ਜਿਹੜੀ ਆਵੋ ਵਈਓ ਡੁੰਮਣੀ ਕੀਤੀ ਮਿੱਤਰ ਕਰਿਓ, ਉਹ ਕੇਵਲ ਮਿੱਤਰ ਕਰਨ ਤੱਕ ਸੀਮਿਤ ਰਹਿ ਜਾਂਦੀਆਂ ਨੇ ਤੇ ਉਹ ਕਰਤਾ ਪਰਮੇਸ਼ਰ ਨੂੰ ਫਿਰ ਪ੍ਰਾਪਤ ਨਹੀਂ ਕਰਦੀਆਂ, ਉਹਨਾਂ ਦਾ ਲੋਕ ਤੇ ਪਰ ਲੋਕ ਜਿਹੜਾ ਉਹ ਸੁਹੇਲਾ ਨਹੀਂ ਹੁੰਦਾ ਹੈ। ਸੋ ਹੁਣ ਇੱਥੇ ਸਮਾਂ ਸੰਪੰਨ ਹੈ, ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਨ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਬਖਸ਼ ਕੇ ਸਮਤ ਦੀ ਦਾਤ ਬਖਸ਼ਣ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਰੋਮ ਰੋਮ ਕਰਕੇ ਸ਼ੁਕਰ, ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦਾ ਬੇਅੰਤ ਬੇਅੰਤ ਸ਼ੁਕਰ, ਅਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਘਰ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਜੀ ਤਥਾ ਮਹਾਰਾਜ ਪਾਤਸ਼ਾਹ ਦੇ ਘਰ ਦੇ ਜਿਤਨੇ ਵੀ ਗੁਰੂ ਕੇ ਪਿਆਰੇ ਹਨ ਸਭਨਾਂ ਦਾ ਤਹਿ ਦਿਲੋਂ, ਸਮੁੱਚੇ ਪ੍ਰਬੰਧ ਦਾ ਤਹਿ ਦਿਲੋਂ ਧੰਨਵਾਦ, ਫੁੱਲਾਂ ਦੀ ਖਿਮਾ। ਆਓ ਗੁਰਮੁਖ ਪਿਆਰਿਆਂ ਤੋਂ ਅਖੀਰ ਦੀਆਂ ਪੰਕਤੀਆਂ ਸਰਵਣ ਕਰੀਏ ਜੀ।
ਲੇਫ ਨਿਹਾਲੀ ਪੱਟ ਕੀ ਕਾਪੜ ਅੰਗ ਬਣਾਏ, ਪਿਰ ਮੁੱਤੀ ਡੋਹਾਗਣੀ ਤਿੰਨ ਡੁਖੀ ਰਹਿਣ ਵਿਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।